ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਸੁਨੇਹਾ ਭੇਜ ਕੇ ਧੀਰ ਮੱਲ ਨੂੰ ਸੱਦਿਆ ਹੈ, ਕਿਉਂਕਿ ਗੁਰਦੇਵ ਨੇ ਸੱਚਖੰਡ ਜਾਣ ਦੇ ਤਿਆਰੇ ਕੀਤੇ ਹਨ। ਸਤਵੇਂ ਪਾਤਸ਼ਾਹ ਵਿੱਚ ਆਪਣੀ ਜੋਤ ਰੱਖਣੀ ਹੈ। ਉਹਦੇ ਲਈ ਸੰਗਤਾਂ ਨੂੰ ਵੀ ਸੁਨੇਹੇ ਭੇਜ ਕੇ ਸ੍ਰੀ ਕੀਰਤਪੁਰ ਸਾਹਿਬ ਸੱਦਿਆ। ਮਾਤਾ ਨੇਤੀ ਜੀ ਨੇ ਧੀਰ ਮੱਲ ਨੂੰ ਬਹੁਤ ਗੱਲਾਂ ਸਮਝਾਈਆਂ ਔਰ ਕਿਸੇ ਤਰੀਕੇ ਧੀਰ ਮੱਲ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਆਏ ਹਨ। ਗੁਰੂ ਹਜ਼ੂਰੀ ਵਿੱਚ ਆ ਕੇ ਧੀਰ ਮੱਲ ਨੇ ਆਪਣੇ ਦਾਦਾ ਗੁਰਦੇਵ ਨੂੰ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਹਾਲ ਚਾਲ ਪੁੱਛਿਆ। ਇਹਨੇ ਕਪਟ ਭਰਿਆ ਜਵਾਬ ਦਿੱਤਾ, ਕਹਿੰਦਾ ਤੁਹਾਡੀ ਨਗਰੀ ਦੀ ਮੈਂ ਰਾਖੀ ਕਰ ਰਿਹਾ ਹਾਂ ਤੇ ਬਾਦਸ਼ਾਹ ਨਾਲ ਚਿੱਠੀ ਲਿਖ ਕੇ ਮੈਂ ਸੰਧੀ ਕਰ ਲਈ ਹੈ। ਸਤਿਗੁਰੂ ਜੀ ਨੇ ਇਹਦੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਗੁਰਦੇਵ ਨੇ ਪੂਰਨਮਾਸ਼ੀ ਵਾਲੇ ਦਿਨ ਦਰਸ਼ਨ ਦੇਣ ਦਾ ਹੁਕਮ ਕੀਤਾ। ਪੂਰਨਮਾਸ਼ੀ ਅੱਗੇ 3 ਦਿਨ ਬਾਕੀ ਸਨ। ਧੀਰ ਮੱਲ ਨੇ ਸੋਚਿਆ ਕਿ ਸੰਗਤ ਆਈ ਹੈ, ਗੁਰੂ ਜੀ ਨੇ ਤਾਂ ਹਾਲੇ 3 ਦਿਨਾਂ ਬਾਅਦ ਪ੍ਰਗਟ ਹੋਣਾ, ਦਰਸ਼ਨ ਦੇਣੇ ਨੇ, ਓਨੀ ਦੇਰ ਤੱਕ ਮੈਂ ਆਪਣੀ ਗੱਦੀ ਲਾ ਕੇ ਤਖ਼ਤ ਲਾ ਕੇ ਆਪਣੀ ਪੂਜਾ ਕਰਾਵਾਂ। ਇੱਕ ਵਾਰੀ ਸੰਗਤ ਨੇ ਜੇ ਮੇਰੀ ਪੂਜਾ ਸ਼ੁਰੂ ਕਰ ਦਿੱਤੀ, ਭੇਟਾਵਾਂ ਲਿਆ ਕੇ ਮੈਨੂੰ ਭੇਟਾ ਕਰ ਦਿੱਤੀਆਂ, ਮੁੜ ਕੇ ਫਿਰ ਮੇਰੇ ਕੋਲ ਹੀ ਆਇਆ ਕਰਨਗੇ, ਮੇਰਾ ਨਾਂ ਸਾਰੇ ਪਾਸੇ ਪ੍ਰਗਟ ਹੋ ਜਾਏਗਾ, ਕਿਉਂਕਿ ਇਸ ਵੇਲੇ ਸੰਗਤ ਬਹੁਤ ਜ਼ਿਆਦਾ ਹੈ। ਗੁਰੂ ਜੀ ਦੇ ਹੁੰਦਿਆਂ ਜੇ ਮੈਂ ਆਪਣੀ ਪੂਜਾ ਕਰਾਵਾਂਗਾ ਤਾਂ ਮੇਰੀ ਪੂਜਾ ਸਦੈਵੀ ਕਾਲ ਲਈ ਹੋਵੇਗੀ। ਇਹ ਖੋਟੀ ਬਿਰਤੀ ਸੋਚ ਕੇ ਨੇ ਆਪਣੇ ਮਸੰਦਾਂ ਨਾਲ, ਕੁਝ ਗੁਰੂ ਘਰ ਦੇ ਮਸੰਦੇ ਨੇ ਆਪਣੇ ਨਾਲ ਜੋੜ ਲਏ ਸਨ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਔਰ ਅਗਲੇ ਦਿਨ ਪੂਰਨਮਾਸ਼ੀ ਤੋਂ ਤਕਰੀਬਨ 2 ਦਿਨ ਪਹਿਲਾਂ ਇਹਨੇ ਬਾਰ ਬਾਰ ਬਾਜ਼ਾਰ ਵਿੱਚ ਆ ਕੇ ਆਪਣਾ ਆਸਣ ਲਾ ਲਿਆ, ਸੋਹਣੇ ਤਖ਼ਤ ਲਾ ਲਏ, ਫਰਸ਼ ਗਲੀਚੇ ਵਿਛਾ ਕੇ ਸੰਗਤ ਵਿੱਚ ਆਪਣਾ ਆਪ ਪ੍ਰਚਾਰਨ ਲੱਗਾ। ਪਰ ਐਸਾ ਹੋ ਨਹੀਂ ਸੀ ਸਕਦਾ, ਜਿਹੋ ਜੀ ਵਧੀਕੀ ਧੀਰ ਮੱਲ ਕਰ ਰਿਹਾ ਹੈ ਉਹਦਾ ਦੰਡ ਇਹਨੂੰ ਭੁਗਤਣਾ ਪੈਣਾ ਸੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਮੀਰੀਆਂ ਪੀਰੀਆਂ ਦੇ ਮਾਲਕ ਗੁਰਦੇਵ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋਪਾ ਰੁਪਕਾਰੀ। ਐਸੇ ਗਰੀਬ ਨਵਾਜ ਪਾਤਸ਼ਾਹ ਦਾ ਧਿਆਨ ਹਿਰਦਿਆਂ ਚ ਵਸਾਈਏ, ਕਿਉਂਕਿ ਗੁਰਦੇਵ ਦੀ ਪਾਵਨ ਕਥਾ ਜੋ ਪਿਛਲੇ ਕਈ ਮਹੀਨਿਆਂ ਤੋਂ ਪ੍ਰਾਰੰਭ ਹੈ, ਸਤਿਗੁਰਾਂ ਦੀ ਕਿਰਪਾ ਸਦਕਾ ਸਮਾਪਤੀ ਵਾਲੇ ਪਾਸੇ ਵੱਧ ਰਹੀ ਹੈ। 6ਵੇਂ ਪਾਤਸ਼ਾਹ ਸੱਚਖੰਡ ਦੇ ਤਿਆਰੇ ਕਰ ਰਹੇ ਹਨ। ਬਹੁਤ ਸੰਗਤਾਂ ਦੇ ਹਿਰਦਿਆਂ ਵਿੱਚ ਇਹ ਵੈਰਾਗ ਤੇ ਭਾਵ ਮਹਿਸੂਸ ਹੁੰਦਾ ਹੈ ਕਿ ਮਾਨੋ ਜਿਵੇਂ ਸਤਿਗੁਰੂ ਜੀ ਸਾਡੇ ਨੇਤਰਾਂ ਦੇ ਸਾਹਮਣੇ ਸੱਚਖੰਡ ਜਾ ਰਹੇ ਹਨ, ਏਦਾਂ ਹੀ ਇਹਨਾਂ ਦੇ ਨਜ ਵਰਤਮਾਨ ਦੇ ਸਮੇਂ ਵਿੱਚ ਵੀ ਗੁਰਸਿੱਖ ਮਹਿਸੂਸ ਹੋ ਕਰਕੇ ਇਸ ਖੇਡ ਨੂੰ ਆਪਣੇ ਹਿਰਦੇ ਚ ਪਰਮ ਵੈਰਾਗ ਦੀ ਦਸ਼ਾ ਨੂੰ ਉਤਾਰਦੇ ਹਨ। ਆਓ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ, ਜਿਗਾ ਆਦਿ ਤੇ ਸ਼ੋਭਾ ਪਾਏ।
ਮੱਲ ਨੇ ਗੁਰੂ ਸਾਹਿਬ ਦੀ ਰੀਸ ਕੀਤੀ। ਖਾਲਸਾ ਜੀ, ਮਹਾਂਪੁਰਖਾਂ ਸਾਧੂਆਂ ਗੁਰੂ ਪੀਰਾਂ ਦੀ ਰੀਸ ਨਹੀਂ ਹੁੰਦੀ, ਗੁਰੂ ਪੀਰ ਜੋ ਕਹਿੰਦੇ ਨੇ ਉਹਨਾਂ ਦੀ ਆਗਿਆ ਦੀ ਪਾਲਣਾ ਹੁੰਦੀ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਿੱਖ ਦਾ ਕਰਮ ਹੈ ਗੁਰੂ ਦੀ ਆਗਿਆ ਨੂੰ, ਗੁਰੂ ਦੇ ਹੁਕਮ ਨੂੰ ਮੰਨਣਾ ਜੋ ਗੁਰੂ ਨੇ ਕਹਿ ਦਿੱਤਾ। ਇਹ ਕਰਤੱਵ ਨਹੀਂ ਕਿਸੇ ਦਾ ਕਿ ਜੋ ਗੁਰੂ ਕਰ ਰਿਹਾ ਉਹੀ ਸਿੱਖ ਕਰੇ। ਤੋ ਸਤਿਗੁਰੂ ਜੀ ਦੀ ਰੀਸ ਕਰ ਰਿਹਾ ਹੈ ਧੀਰ ਮੱਲ, ਜਿਵੇਂ ਸਤਿਗੁਰੂ ਜੀ ਜਗ੍ਹਾ ਕਲਗੀ ਸਜਾਉਂਦੇ ਪੁਸ਼ਾਕ ਪਹਿਨਦੇ, ਉਸੇ ਤਰ੍ਹਾਂ ਧੀਰ ਮੱਲ ਨੇ ਵੀ ਆਪਣੇ ਸਿਰ ਦੇ ਉੱਤੇ ਦਸਤਾਰ ਬੰਨੀ, ਸੋਹਣੀ ਜਗ੍ਹਾ ਤੇ ਕਲਗੀ ਆਪਣੇ ਸਿਰ ਦੇ ਉੱਤੇ ਬੰਨ ਲਈ।
ਗਇਓ ਆਪ ਜਹ ਫਰਸ਼ ਕਰਾਏ।
ਬਾਜ਼ਾਰ ਦੇ ਵਿੱਚ ਜਿਹੜਾ ਮੇਨ ਬਾਜ਼ਾਰ ਸੀ ਕੀਰਤਪੁਰ ਸਾਹਿਬ ਦਾ, ਉੱਥੇ ਨੇ ਆਪਣਾ ਆਸਣ ਲਵਾ ਲਿਆ ਸੀ, ਫਰਸ਼ ਗਲੀਚੇ ਕਨਾਤਾਂ ਤੰਬੂ ਤਣਵਾ ਲਏ ਸੀ, ਚੰਦੋਆ ਤਣਵਾ ਲਿਆ ਸੀ ਕਿ ਮੈਂ ਉੱਥੇ ਜਾ ਕੇ ਗੱਦੀ ਤੇ ਬੈਠ ਕੇ ਪੂਜਾ ਕਰਾਵਾਂਗਾ। ਜਿੱਥੇ ਇਹਦੇ ਪਖੰਡ ਦੀ ਦੁਕਾਨ ਸਾਰਿਆਂ ਨੇ ਰਲ ਮਿਲ ਕੇ ਤਿਆਰ ਕੀਤੀ ਸੀ, ਉਸ ਜਗ੍ਹਾ ਤੇ ਧੀਰ ਮਲ ਚੱਲ ਕੇ ਆਇਆ ਹੈ।
ਧੀਰਗ ਸੁੰਦਰ ਡਸ ਮਸਨੰਦ,
ਬੜੀ ਵੱਡੀ ਗੱਦੀ ਡਾਈ ਹੋਈ ਆ ਧੀਰ ਮਲ ਵਾਸਤੇ। ਮਸਨੰਦ ਕਹਿੰਦੇ ਨੇ ਗੱਦੀ ਨੂੰ, ਬੜੀ ਵੱਡੀ ਗੱਦੀ ਜਿਹੜੀ ਹੈ, ਬੜਾ ਵੱਡਾ ਤਖਤ ਜਿਹੜਾ ਉਹ ਲਾਇਆ ਗਿਆ ਧੀਰ ਮਲ ਵਾਸਤੇ, ਉੱਤੇ ਬੜੀ ਸੋਹਣੀ ਵਿਛਾਈ ਕੀਤੀ ਹੋਈ ਹੈ।
ਧਰਿਓ ਏਕ ਉਪਧਾਨ ਬਿਲੰਦ,
ਇੱਕ ਵੱਡਾ ਸਾਰਾ ਗੋਲ ਜਿਹਾ ਸਰਾਣਾ ਉਸ ਗੱਦੀ ਦੇ ਉੱਤੇ ਰੱਖਿਆ ਹੋਇਆ, ਜਿਹਦੇ ਤੇ ਜਾ ਕੇ ਧੀਰ ਮਲ ਨੇ ਬੈਠਣਾ। ਉਹ ਗੱਦੀ ਕਹਿੰਦੇ ਬੜੀ ਵੱਡੀ ਗੱਦੀ ਲਾਈ ਹੈ, ਔਰ ਇੱਕ ਗੋਲ ਜਿਹੜਾ ਚਿੱਟੇ ਰੰਗ ਦਾ ਸਰਾਣਾ ਬੜਾ ਵੱਡਾ ਉਸ ਗੱਦੀ ਦੇ ਉੱਤੇ ਰੱਖਿਆ ਹੋਇਆ।
ਤਿਸ ਪਰ ਬੈਠੇ ਉਹ ਮੋਦ ਉਪਾਏ,
ਧੀਰ ਮਲ ਆਇਆ ਤੇ ਆ ਕੇ ਬੜੇ ਚਾਅ ਨਾਲ ਬੜੀ ਖੁਸ਼ੀ ਨਾਲ, ਬਈ ਮਾਨੋ ਇਹ ਸੋਚਦਾ ਵੀ ਮੈਂ ਹੁਣ ਗੁਰੂ ਬਣ ਗਿਆ, ਕਿਉਂਕਿ ਮੈਂ ਹੁਣ ਗੁਰੂ ਹੋਣ ਦਾ ਦਾਵਾ ਕਰ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਹੀ ਦਾਵਾ ਕਰ ਦਿੱਤਾ। ਛੇਵੇਂ ਪਾਤਸ਼ਾਹ ਹਾਲੇ ਮੌਜੂਦ ਨੇ, ਉਹਨਾਂ ਦੇ ਹੁੰਦਿਆਂ ਮੈਂ ਪ੍ਰਗਟ ਹੋ ਗਿਆ ਗੁਰੂ ਬਣ ਕੇ। ਇਹ ਹੰਕਾਰ ਕਰਕੇ ਧੀਰ ਮਲ ਉਸ ਗੱਦੀ ਦੇ ਉੱਤੇ, ਤਖ਼ਤ ਦੇ ਉੱਤੇ ਆ ਕੇ ਬੈਠ ਗਿਆ, ਜਿਹੜੀ ਪਖੰਡ ਦੀ ਗੱਦੀ ਹੈ।
ਚੌਹ ਦਿਸ਼ ਦਾਸ ਥਿਰੇ ਸਮੁਦਾਏ,
ਧੀਰ ਮਲ ਦੇ ਕੁਝ ਨੌਕਰ ਚਾਕਰ ਸਨ ਜਿਨ੍ਹਾਂ ਨੂੰ ਇਹ ਨਾਲ ਲੈ ਕੇ ਆਇਆ ਸੀ ਕਰਤਾਰਪੁਰ ਸਾਹਿਬ ਤੋਂ, ਉਹ ਇਹਦੇ ਚਾਰੇ ਪਾਸੇ ਖਲੋ ਗਏ ਹਨ।
ਸ਼੍ਰੀ ਸਤਿਗੁਰ ਤੁਮ ਅੰਤਰ ਜਾਮੀ,
ਔਰ ਉਹ ਜਿਹੜੇ ਨੌਕਰ ਚਾਕਰ ਨੇ ਚਾਰੇ ਪਾਸੇ ਖਲੋ ਕੇ ਧੀਰ ਮਲ ਦੀ ਵਡਿਆਈ ਕਰ ਰਹੇ ਨੇ, ਕਿਉਂਕਿ ਜਿਵੇਂ ਕਹਾਵਤ ਹੈ ਨਾ ਵੀ ਪੀਰ ਨਹੀਂ ਉੱਡਦੇ, ਉਹਨਾਂ ਦੇ ਜਿਹੜੇ ਮੁਰੀਦ ਨੇ ਉਹ ਉਡਾਉਂਦੇ ਆ। ਪੀਰਾਂ ਨੂੰ ਵਿਚਾਰਿਆਂ ਨੂੰ ਕਿੱਥੇ ਉੱਡਣਾ ਆਉਂਦਾ, ਮੁਰੀਦ ਹੀ ਪ੍ਰਚਾਰ ਕਰਦੇ ਸਾਡੇ ਪੀਰ ਜੀ ਤਾਂ ਉਡਾਰੀਆਂ ਮਾਰਦੇ। ਉਹ ਜਿਹੜੇ ਚੇਲੇ ਚਾਟੜੇ ਸੀ ਆਲੇ ਦੁਆਲੇ ਖਲੋਤੇ, ਧੀਰ ਮਲ ਦੀ ਵਡਿਆਈ ਕਰਦੇ, ਕਹਿੰਦੇ ਸ਼੍ਰੀ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਹੋ।
ਕਰ ਹੈ ਖੁਸ਼ਾਮਤ ਕਹਿ ਕਹਿ ਸਵਾਮੀ,
ਉਹ ਸਵਾਮੀ ਕਹਿ ਕਹਿ ਕੇ ਝੂਠੀਆਂ ਖੁਸ਼ਾਮਦਾਂ ਕਰਦੇ ਲੋਕਾਂ ਨੂੰ ਵਿਖਾਣ ਲਈ ਨਾ। ਜਿਵੇਂ ਕੋਈ ਮੰਗਤਾ ਮੰਗਣ ਤੁਰਦਾ ਨਾ, ਪਹਿਲਾਂ ਖਾਲੀ ਝੋਲੀ ਨਹੀਂ ਕਰਕੇ ਜਾਂਦਾ, ਉਹ ਮੁੱਠਕਾ ਆਪਣੇ ਘਰੋਂ ਆਟੇ ਦੀ ਪਾ ਕੇ ਜਾਂਦਾ ਵੀ ਖਾਲੀ ਝੋਲੀ ਵੇਖ ਕੇ ਕਿਸੇ ਪਾਉਣਾ ਨਹੀਂ। ਜੇ ਮੁੱਠੀ ਪਹਿਲਾਂ ਪਾਈ ਹੋਵੇਗੀ ਆਟੇ ਦੀ, ਤੇ ਵੇਖ ਕੇ ਅਗਲੇ ਘਰ ਵਾਲੇ ਕਹਿਣਗੇ ਵੀ ਪਹਿਲਾਂ ਕਿਸੇ ਨੇ ਦਾਨ ਕੀਤਾ, ਉਹ ਵੇਖ ਕੇ ਉਹ ਵੀ ਕਰ ਦੇਣਗੇ। ਉਹੀ ਹਾਲਾਤ ਇਹਦੇ ਸਨ। ਇਹਨੇ ਵੇਖਿਆ ਵੀ ਪਹਿਲਾਂ ਮੇਰੇ ਚੇਲੇ ਚਾਟੜੇ ਜਦੋਂ ਵਡਿਆਈ ਕਰਨਗੇ, ਉਹਨਾਂ ਨੂੰ ਵੇਖ ਕੇ ਲੋਕ ਵੀ ਆਉਣਗੇ, ਉਹ ਵੀ ਮੱਥਾ ਟੇਕਣਗੇ। ਇਹਦੇ ਜਿਹੜੇ ਤਨਖਾਹ ਵਾਲੇ ਤਨਖਾਹਦਾਰ ਸੀ ਨੌਕਰ ਚਾਕਰ, ਉਹ ਧੀਰ ਮਲ ਦੀ ਵਡਿਆਈ ਕਰਨ ਲੱਗੇ ਹਨ।
ਸਿਰੇ ਉੱਪਰ ਚੰਦੋਆ ਬਣਿਓ,
ਧੀਰ ਮਲ ਦੇ ਸਿਰ ਦੇ ਉੱਤੇ ਚੰਦੋਆ ਤਣਿਆ ਹੋਇਆ, ਚੰਦੋਆ ਜਿਹੜਾ ਉਹ ਲਾਇਆ ਹੋਇਆ।
ਰੇਸ਼ਮ ਡੋਰਾਂ ਚਹੁੰ ਦਿਸ਼ ਤਣਿਓ,
ਔਰ ਉਹ ਚੰਦੋਏ ਨੂੰ ਰੇਸ਼ਮ ਦੀਆਂ ਡੋਰਾਂ ਲਾ ਕੇ ਤੇ ਚਾਰੇ ਪਾਸੇ ਨੂੰ ਤਣਿਆ। ਪਖੰਡ ਦੀ ਦੁਕਾਨ ਨੂੰ ਸਰਗਰਮ ਕਰਨ ਵਾਸਤੇ ਨੇ ਪੂਰੀ ਸਤਿਗੁਰਾਂ ਦੀ ਰੀਸ ਕੀਤੀ ਹੈ। ਜਿਵੇਂ ਸਾਹਿਬ ਜੀ ਦੇ ਸੀਸ ਤੇ ਚੰਦੋਆ ਤਣਿਆ ਜਾਂਦਾ ਸੀ, ਓਦਾਂ ਹੀ ਧੀਰ ਮਲ ਨੇ ਆਪਣੇ ਸਿਰ ਤੇ ਚੰਦੋਆ ਲਵਾਇਆ। ਚੰਦੋਏ ਦੀਆਂ ਚਾਰੇ ਜਿਹੜੀਆਂ ਗੁੱਠਾਂ ਨੇ ਉਹਨਾਂ ਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨਿਆ ਹੋਇਆ।
ਵਿਚਰਤ ਇਤਯੁਤ ਸਿੱਖ ਸਮੁਦਾਏ,
ਔਰ ਇਹਦੇ ਜਿਹੜੇ ਚੇਲੇ ਸੀ ਉਹ ਆਲੇ ਦੁਆਲੇ ਖੜੇ ਹੱਥ ਜੋੜ ਕੇ ਇਹਦੀਆਂ ਖੁਸ਼ਾਮਦਾਂ ਕਰ ਰਹੇ ਨੇ। ਉਹਨਾਂ ਨੂੰ ਵੇਖ ਕੇ ਜਿਹੜੇ ਆਲੇ ਦੁਆਲੇ ਸੰਗਤ, ਕਿਉਂਕਿ ਕੀਰਤਪੁਰ ਸਾਹਿਬ ਬਹੁਤ ਸੰਗਤ ਆਈ ਹੋਈ ਸੀ, ਮਹਾਰਾਜ ਜੀ ਦਾ ਹੁਕਮ ਸੁਣ ਕੇ ਬੇਅੰਤ ਸਿੱਖ ਪੁੱਜੇ ਹੋਏ ਸਨ, ਬਹੁਤ ਸਾਰੇ ਸਿੱਖ ਉੱਥੇ ਤੁਰਦੇ ਫਿਰਦੇ ਵੇਖ ਰਹੇ ਸੀ। ਧੀਰ ਮਲ ਦੀ ਜਦੋਂ ਗੱਦੀ ਲੱਗੀ, ਉਹਨਾਂ ਨੇ ਵੇਖੀ, ਚੰਦੋਆ ਤਣਿਆ ਵੇਖਿਆ, ਸਿਰ ਤੇ ਇਹਦੇ ਚੌਰ ਹੋ ਰਿਹਾ, ਔਰ ਦੋ ਚੋਬਦਾਰ ਇਹਦੇ ਸੱਜੇ ਖੱਬੇ ਖੜੇ ਨੇ। ਇਹਦਾ ਇਹ ਸਾਰਾ ਕੁਝ ਲੋਕਾਂ ਨੇ, ਸਿੱਖਾਂ ਨੇ ਵੇਖਿਆ।
ਕਰਿਓ ਬਿਲੋਕਨ ਮੇਲ ਜੋ ਆਏ,
ਜਿਹੜਾ ਸੰਗਤ ਦਾ ਮੇਲ ਆਇਆ ਹੋਇਆ ਸੀ, ਕੀਰਤਪੁਰ ਸਾਹਿਬ ਸੰਗਤ ਇਕੱਠੀ ਸੀ, ਉਹਨਾਂ ਸਾਰਿਆਂ ਨੇ ਧੀਰ ਮਲ ਨੂੰ ਏਦਾਂ ਇਹ ਸਾਰਾ ਕੁਝ ਕਰਦਿਆਂ ਵੇਖਿਆ।
ਸਿੱਖ ਓਪਰੇ ਅਰ ਅਨਜਾਨੇ,
ਹੁਣ ਕਈ ਸਿੱਖ ਨਵੇਂ ਆਏ ਸੀ, ਜਿਹੜੇ ਪੁਰਾਤਨ ਗੁਰਸਿੱਖ ਨੇ ਉਹਨਾਂ ਨੂੰ ਤਾਂ ਪਤਾ ਵੀ ਇਹ ਪਖੰਡ ਕਰ ਰਿਹਾ, ਵੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਰੂਪ ਦੇ ਵਿੱਚ ਗੁਰੂ ਬਣ ਕੇ ਹਾਲੇ ਮੌਜੂਦ ਨੇ, ਇਹ ਜਾਣ ਬੁੱਝ ਕੇ ਏਦਾਂ ਦਾ ਪਖੰਡ ਕਰ ਰਿਹਾ। ਪਰ ਜਿਹੜੇ ਨਵੇਂ ਸਿੱਖ ਸੀ, ਜਿਨ੍ਹਾਂ ਨੂੰ ਧੀਰ ਮਲ ਬਾਰੇ ਜਾਣਕਾਰੀ ਨਹੀਂ ਸੀ, ਜਿਹੜੇ ਗੁਰੂ ਘਰ ਬਾਰੇ ਵੀ ਨਹੀਂ ਸਨ ਜਾਣਦੇ ਓਪਰੇ ਸਿੱਖ ਸਨ
ਗੁਰ ਗੁਰ ਕਰਤ ਬੰਦਨਾ ਠਾਣੇ
ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹ ਗੁਰੂ ਨੇ ਕਿਉਂਕਿ ਕਈ ਸਿੱਖ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਪਹਿਲੀ ਵਾਰੀ ਗੁਰੂ ਘਰ ਹਾਜ਼ਰੀ ਭਰੀ ਸੀ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕੌਣ ਨੇ ਉਹਨਾਂ ਦੇ ਦਰਸ਼ਨ ਨਹੀਂ ਸਨ ਉਹਨਾਂ ਨੇ ਕੀਤੇ ਉਹ ਜਿਹੜੇ ਨਵੇਂ ਸਿੱਖ ਸੀ ਪਹਿਲੀ ਵਾਰ ਗੁਰੂ ਘਰ ਆਏ ਸਨ ਉਹਨਾਂ ਨੇ ਧੀਰਮਲ ਦੀ ਜਦੋਂ ਗੱਦੀ ਲੱਗੀ ਵੇਖੀ ਉਹਨਾਂ ਦੇ ਮਨ ਚ ਹੀ ਹੋਇਆ ਵੀ ਇਹ ਗੁਰੂ ਹਨ ਉਹ ਜਿਹੜੇ ਆ ਕੇ ਜਿਹੜੇ ਨਵੇਂ ਨਵੇਂ ਸਿੱਖ ਸਨ ਪਹਿਲੀ ਪਹਿਲੀ ਵਾਰੀ ਗੁਰੂ ਘਰ ਆਏ ਨੇ ਉਹ ਆ ਕੇ ਧੀਰਮਲ ਨੂੰ ਮੱਥਾ ਟੇਕਣ ਲੱਗੇ
ਨਿਜ ਨਿਜ ਡੇਰੇ ਮਹਿਤਬ ਜਾਏ
ਉਹਨਾਂ ਨੇ ਆਪੋ ਆਪਣੇ ਡੇਰਿਆਂ ਵਿੱਚ ਜਾ ਕੇ ਦੂਜਿਆਂ ਨੂੰ ਵੀ ਦੱਸਿਆ ਨਾਲੇ ਆਪ ਟੇਕ ਕੇ ਆਏ ਮੱਥਾ ਨਾਲੇ ਆਪਣੇ ਸਾਥੀਆਂ ਨੂੰ ਵੀ ਜਾ ਕੇ ਆਪਣੇ ਡੇਰਿਆਂ ਵਿੱਚ ਦੱਸਿਆ
ਕਿਤਕ ਉਪਾਇਨ ਲਿਆਏ ਤਹਾਏ
ਦੌੜ ਦੌੜ ਕੇ ਭੱਜ ਭੱਜ ਕੇ ਆਉਣ ਲੱਗੇ ਧੀਰਮਲ ਦੀ ਸਭਾ ਵਿੱਚ ਜਿੱਥੇ ਧੀਰਮਲ ਬੈਠਾ ਸੀ ਗੱਦੀ ਲਾ ਕੇ ਜਿਹੜੀਆਂ ਪਟਾਵਾਂ ਲੈ ਕੇ ਆਏ ਸਨ ਉਹ ਪਟਾਵਾਂ ਲਿਆ ਕੇ ਧੀਰਮਲ ਨੂੰ ਭੇਟਾ ਕਰਨ ਲੱਗੇ
ਖਰੋ ਮੇਵਰੋ ਭਇਓ ਅਗਾਰੀ
ਦੇਵੜਾ ਜਿਹੜਾ ਸੀ ਧੀਰਮਲ ਦਾ ਉਹ ਧੀਰਮਲ ਦੇ ਸਾਹਮਣੇ ਹੱਥ ਜੋੜ ਕੇ ਖੜਾ ਜਿਹੜੇ ਇਹ ਨਵੇਂ ਨਵੇਂ ਨਵੀਨ ਸਿੱਖ ਆਏ ਨੇ ਭੁਲੇਖੇ ਵਸ ਭਰਮ ਵਸ ਹੋ ਕੇ ਧੀਰਮਲ ਨੂੰ ਮੱਥਾ ਟੇਕ ਰਹੇ ਸਨ ਉਹਨਾਂ ਦੀਆਂ ਅਰਦਾਸਾਂ ਉਹ ਮੇਵੜਾ ਧੀਰਮਲ ਦੇ ਸਾਹਮਣੇ ਕਰਨ ਲੱਗਾ ਜਿਵੇਂ ਗੁਰੂ ਸਾਹਿਬ ਦੇ ਦਰਬਾਰ ਚ ਮੇਵੜੇ ਅਰਦਾਸੀ ਅਰਦਾਸਾਂ ਕਰਦੇ ਸਨ ਇਨ ਬਿਨ ਉਸੇ ਤਰ੍ਹਾਂ ਹੀ ਰੀਸ ਕਰਕੇ ਉਹ ਮੇਵੜਾ ਅਰਦਾਸਾਂ ਕਰ ਰਿਹਾ
ਲੈ ਤਨ ਕੋ ਅਰਦਾਸ ਉਚਾਰੀ
ਸੰਗਤ ਵੱਲੋਂ ਜਿਹੜੀ ਮਾਇਆ ਆ ਰਹੀ ਹੈ ਨਵੇਂ ਸਿੱਖਾਂ ਵੱਲੋਂ ਉਹ ਮਾਇਆ ਲੈ ਕੇ ਤੇ ਉਹਨਾਂ ਦੀ ਅਰਦਾਸ ਜਿਹੜਾ ਉਹ ਅਰਦਾਸੀਆ ਮੇਵੜਾ ਧੀਰਮਲ ਦੇ ਸਾਹਮਣੇ ਕਰਦਾ ਜਿਹਦੇ ਅੱਗੇ ਕਦੇ ਵੀ ਅਰਦਾਸ ਪ੍ਰਵਾਨ ਨਹੀਂ ਹੋਣੀ ਧੀਰਮਲ ਨੇ ਕੀ ਕਿਸੇ ਦੀ ਅਰਦਾਸ ਪ੍ਰਵਾਨ ਕਰਨੀ ਸੀ ਜਿਹੜਾ ਆਪ ਬੱਜਰ ਪਾਪ ਕਰ ਰਿਹਾ ਸਤਿਗੁਰਾਂ ਦੀ ਬਰਾਬਰੀ ਕਰਕੇ ਉਸ ਪਾਪੀ ਨੇ ਕਿਸੇ ਦੀ ਕੀ ਅਰਦਾਸ ਕਰਨੀ ਸੀ ਤੇ ਉਹਨੂੰ ਭੇਟਾ ਭੇਟ ਕਰਕੇ ਉਹਨੂੰ ਮੱਥਾ ਟੇਕ ਕੇ ਕਿਸੇ ਨੂੰ ਕੀ ਪੁੰਨ ਮਿਲਣਾ ਸੀ ਪਰ ਜਿਵੇਂ ਵਰਤਾਰਾ ਵਰਤ ਰਿਹਾ ਸੀ ਉਹ ਨਵੇਂ ਨਵੇਂ ਸਿੱਖ ਸੀ ਜਿਹੜੇ ਆ ਗਏ ਕਿਉਂਕਿ ਹਜ਼ਾਰਾਂ ਦੀ ਗਿਣਤੀ ਚ ਸੰਗਤ ਸੀ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਨਹੀਂ ਸੀ ਪਤਾ ਵੀ ਇਹ ਗੁਰੂ ਹਨ ਜਾਂ ਮਹਾਰਾਜ ਜੀ ਦਾ ਪੋਤਰਾ ਹੈ ਧੀਰਮਲ ਉਹ ਇਹਨੂੰ ਹੀ ਗੁਰੂ ਸਮਝ ਕੇ ਆ ਕੇ ਪੂਜਾ ਕਰਨ ਲੱਗ ਪਏ ਕਈ ਤਰ੍ਹਾਂ ਦੀਆਂ ਭੇਟਾਵਾਂ ਆ ਕੇ ਭੇਟਾ ਕਰਨ ਲੱਗ ਪਵੇ ਤੇ ਮੇਵੜੇ ਇਹਨਾਂ ਦੀਆਂ ਅਰਦਾਸਾਂ ਕਰਨ ਲੱਗੇ
ਇੱਕ ਕੋ ਦੇਖ ਦੂਸਰ ਲੈ ਆਇਓ
ਸੰਸਾਰ ਦੀ ਖੇਡ ਇਹੋ ਜਿਹੀ ਹੁੰਦੀ ਆ ਵੀ ਭੇਡਾ ਚਾਲ ਬਹੁਤੀ ਹੁੰਦੀ ਹੈ ਇੱਕ ਨੂੰ ਵੇਖ ਕੇ ਦੂਸਰਾ ਦੂਸਰੇ ਨੂੰ ਵੇਖ ਕੇ ਤੀਸਰਾ ਤੁਰਿਆ ਆਇਆ ਜਾਂ ਕਿ ਭੇਡਾ ਚਾਲ ਹੈ ਚਲਤੇ ਕੇ ਪਾਛੇ ਚਲੈ ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ ਜਗਤ ਦੇ ਲੋਕਾਂ ਦੀ ਭੇਡਾ ਚਾਲ ਹੁੰਦੀ ਆ ਇੱਕ ਬੰਦਾ ਤੁਰ ਪਏ ਜਿੱਧਰ ਪਿੱਛੇ ਪਿੱਛੇ ਕਈ ਤੁਰ ਪੈਂਦੇ ਤੋ ਇਹ ਭੇਡਾ ਚਾਲ ਸੀ ਲੋਕਾਂ ਦੀ ਜਦੋਂ ਇੱਕ ਨੇ ਮੱਥਾ ਟੇਕਿਆ ਧੀਰਮਲ ਨੂੰ ਇੱਕ ਨੂੰ ਵੇਖ ਕੇ ਦੂਜਾ ਦੂਜੇ ਨੂੰ ਤੀਜਾ ਏਦਾਂ ਕਈ ਜਣੇ ਹੀ ਆ ਗਏ ਧੀਰਮਲ ਦੇ ਕੋਲ
ਅਰ ਪਹਿ ਗੁਰ ਕੇ ਸਮ ਲਖ ਪਾਇਓ
ਹੁਣ ਧੀਰਮਲ ਨੂੰ ਗੁਰੂ ਸਮਾਨ ਜਾਣ ਕੇ ਵੀ ਇਹ ਵੀ ਗੁਰੂ ਸਾਹਿਬ ਹੀ ਹਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਤਾਂ ਹੈ ਹੀ ਨਹੀਂ ਗੁਰੂ ਕੱਚਾ ਪਿੱਲਾ ਹੈ ਪਰ ਜਦੋਂ ਗੁਰੂ ਸਾਹਿਬ ਜੀ ਵਾਂਗੂ ਉਹਨੇ ਰੀਸ ਕੀਤੀ ਓਦਾਂ ਹੀ ਚੰਦੋਆ ਤਾਣਿਆ ਓਦਾਂ ਹੀ ਚੌਰ ਚੁਲਾਰਿਆ ਓਦਾਂ ਹੀ ਗੱਦੀ ਲਾ ਕੇ ਬੈਠਾ ਸਤਿਗੁਰਾਂ ਵਾਂਗੂ ਹੀ ਕਲਗੀ ਜਗ੍ਹਾ ਸਿਰ ਤੇ ਲਾ ਕੇ ਸੱਜ ਕੇ ਬੈਠਾ ਤੋ ਉਸੇ ਭੁਲੇਖੇ ਵਿੱਚ ਗੁਰੂ ਤੁਲ ਜਾਣ ਕੇ ਕਈ ਸਿੱਖ ਇਹਨੂੰ ਮੱਥਾ ਟੇਕ ਰਹੇ ਨੇ ਭੇਟਾਵਾਂ ਅਰਪਣ ਕਰ ਰਹੇ ਨੇ
ਦੇਖਾ ਦੇਖੀ ਬਹੁ ਸਿੱਖ ਆਏ
ਦੇਖਾ ਵੇਖੀ ਕਈ ਆ ਗਏ ਮੱਥਾ ਟੇਕਦਿਆਂ ਨੂੰ ਵੇਖ ਕੇ ਹੋਰ ਵੀ ਕਈ ਆ ਕੇ ਮੱਥਾ ਟੇਕਣ ਲੱਗ ਪਏ ਧੀਰਮਲ ਨੂੰ
ਅਰਪਣ ਕਰਿਓ ਦਰਬ ਸਮੁਦਾਏ
ਲਿਆ ਕੇ ਪੈਸੇ ਰੁਪਈਏ ਨੂੰ ਭੇਟਾ ਕਰਦੇ ਹਨ
ਚਾਹੁੰਦਿਸ਼ ਮਹਿ ਬਹੁ ਨਰ ਪਰਵਾਰੇ
ਬਹੁਤ ਸਾਰਾ ਇਕੱਠ ਹੋ ਗਿਆ ਧੀਰਮਲ ਦਾ ਦਰਬਾਰ ਬੜਾ ਵੱਡਾ ਸਜ ਗਿਆ ਬਹੁਤ ਸਾਰੀ ਸੰਗਤ ਬਹੁਤ ਸਾਰੇ ਲੋਕ ਆ ਕੇ ਇਹਦੇ ਦਰਬਾਰ ਦੇ ਵਿੱਚ ਭੀੜ ਬਣ ਗਈ
ਇੱਕ ਆਵੇ ਇੱਕ ਜਾਹੇ ਸਿਧਾਰੇ
ਇੱਕ ਆ ਰਹੇ ਨੇ ਇੱਕ ਜਾ ਰਹੇ ਨੇ ਧੀਰਮਲ ਨੂੰ ਮੱਥਾ ਟੇਕ ਟੇਕ ਕੇ
ਸਵਾ ਜਾਮ ਦਿਨ ਜਬ ਲਓ ਚਰਿਓ
ਸਵਾ ਪੈਰ ਜਦੋਂ ਤੱਕ ਦਿਨ ਚੜ ਗਿਆ ਦੁਪਹਿਰ ਦਾ ਸਮਾਂ ਹੋਣ ਵਾਲਾ ਹੋਇਆ
ਬੈਠਿਓ ਆਪ ਪੁਜਾਵਨ ਕਰਿਓ
ਤਕਰੀਬਨ ਸਵਾ ਪੈਰ ਤੱਕ ਬੈਠਾ ਗੱਦੀ ਦੇ ਉੱਤੇ ਧੀਰਮਲ ਆਪਣੀ ਪੂਜਾ ਕਰਾਉਂਦਾ ਰਿਹਾ ਬੈਠਾ ਰਿਹਾ ਤੇ ਆਪਣੇ ਪਖੰਡ ਦੀ ਦੁਕਾਨ ਪੂਰੀ ਸਰਗਰਮ ਕਰਕੇ ਚਲਾਈ ਸਤਿਗੁਰੂ ਜੀ ਨੇ ਹੋਣ ਇਸ ਕਰਕੇ ਦਿੱਤਾ ਵੀ ਸੰਗਤ ਨੂੰ ਵਿਖਾਣਾ ਸੀ ਕਿ ਪਖੰਡੀ ਕਿਵੇਂ ਗੁਰੂ ਘਰ ਦੀਆਂ ਜੜ੍ਹਾਂ ਵਿੱਚ ਵੀ ਆ ਕੇ ਆਪਣਾ ਪਖੰਡ ਸਰਗਰਮ ਕਰ ਲੈਂਦੇ ਆ। ਸਿੱਖਾਂ ਨੂੰ ਮਹਾਰਾਜ ਜੀ ਨੇ ਸੁਚੇਤ ਕਰਨਾ ਸੀ, ਸਾਵਧਾਨ ਕਰਨਾ ਸੀ ਕਿ ਆ ਗੁਰਸਿੱਖੋ ਇਹੋ ਜਿਹੇ ਪਖੰਡੀਆਂ ਤੋਂ ਦੰਭੀਆਂ ਤੋਂ ਤੁਸੀਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਰਹਿਣਾ। ਪਰ ਇਹੋ ਜਿਹੇ ਪਖੰਡੀਆਂ ਨਾਲ ਬਾਅਦ ਵਿੱਚ ਹੋਣਾ ਕੀ ਚਾਹੀਦਾ ਉਹ ਵੀ ਅੱਗੇ ਗੁਰ ਇਤਿਹਾਸ ਵਿੱਚ ਪ੍ਰਗਟ ਹੋ ਜਾਣਾ ਹੈ। ਤੋ ਤਕਰੀਬਨ ਸਵਾ ਪਹਿਰ ਤਾਈ ਇਹਨੇ ਆਪਣੀ ਗੱਦੀ ਲਾਈ ਤੇ ਬੈਠਾ ਆਪਣੀ ਪੂਜਾ ਕਰਾਉਂਦਾ ਰਿਹਾ।
ਸੰਗ ਮਸੰਦ ਜੇ ਦਰਬ ਸੰਭਾਰੈ,
ਇਹਦੇ ਜਿਹੜੇ ਨਾਲ ਦੇ ਮਸੰਦ ਸੀ ਉਹ ਪੈਸਾ ਸੰਭਾਲਦੇ ਜਿੰਨਾ ਆਇਆ, ਜਿੰਨੀ ਰੁਪਈਏ ਪੈਸੇ ਲੋਕਾਂ ਨੇ ਪਿਟਾਵਾਂ ਭੇਟ ਕੀਤੀਆਂ ਉਹ ਸਾਂਭਣ ਲੱਗੇ, ਕਿਉਂਕਿ ਉਹ ਮਸੰਦ ਹੈ ਹੀ ਪੈਸੇ ਦੇ ਪਿਆਰੇ ਸਨ। ਜਿਹੜੇ ਧੀਰ ਮੱਲ ਨਾਲ ਜੁੜੇ ਨੇ ਉਹਨਾਂ ਦਾ ਕਿਹੜਾ ਕੋਈ ਚੰਗਾ ਆਚਰਣ ਹੋਣਾ, ਜਿਹੋ ਜਿਹਾ ਧੀਰ ਮੱਲ ਅੱਗੋਂ ਉਹਦੇ ਮਸੰਦ ਵੀ ਉਹੋ ਜਿਹੇ ਹੋਣੇ ਸਨ। ਉਹ ਮਾੜੇ ਭੈੜੇ ਆਚਰਣ ਵਾਲੇ ਡਿੱਗੇ ਹੋਏ ਆਚਰਣ ਕਿਰਦਾਰ ਵਾਲੇ ਮਸੰਦ ਧੀਰ ਮੱਲ ਕੋਲ ਜਿੰਨਾ ਪੈਸਾ ਆਇਆ ਉਹਨਾਂ ਨੇ ਸਾਂਭਿਆ।
ਮਹਿਮਾ ਸਿੱਖਿਆ ਨ ਮਹਿ ਬਿਸਤਾਰ,
ਮਸੰਦ ਧੀਰ ਮੱਲ ਦਾ ਪ੍ਰਚਾਰ ਕਰਦੇ। ਜਿਹੜੀ ਉੱਥੇ ਸੰਗਤ ਹੈ ਕੀਰਤਪੁਰ ਸਾਹਿਬ, ਉਹਨਾਂ ਸੰਗਤਾਂ ਵਿੱਚ ਸਿੱਖਾਂ ਵਿੱਚ ਧੀਰ ਮੱਲ ਦੀ ਵਡਿਆਈ ਪ੍ਰਚਾਰ ਦੇ, ਕਹਿੰਦੇ ਬਾਬਾ ਜੀ ਨੇ ਇਹ ਪੂਰਨ ਮਹਾਂਪੁਰਖ ਨੇ, ਅੰਤਰਜਾਮੀ ਨੇ, ਹੁਣ ਇਹੀ ਗੁਰੂ ਨੇ। ਏਦਾਂ ਕਹਿ ਕਹਿ ਕੇ ਧੀਰ ਮੱਲ ਦਾ ਸੰਗਤ ਵਿੱਚ ਉਹ ਮਸੰਦ ਪ੍ਰਚਾਰ ਕਰਦੇ ਨੇ।
ਸਤਿਗੁਰ ਦੇਹ ਇਸੈ ਗੁਰ ਆਈ,
ਪ੍ਰਚਾਰ ਕਰਦੇ ਮਸੰਦ ਸੰਗਤ ਨੂੰ, ਕਹਿੰਦੇ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਵਡਿਆਈ ਹੁਣ ਧੀਰ ਮੱਲ ਨੂੰ ਹੀ ਦੇਣੀ ਹੈ, ਇਹਨੂੰ ਹੀ ਗੁਰਤਾ ਗੱਦੀ ਦੇ ਉੱਤੇ ਬਿਠਾਉਣਾ ਹੈ।
ਬਹੁ ਸਨਮਾਨਤ ਲੀਨ ਬੁਲਾਈ,
ਦੇਖੋ ਕਿੰਨਾ ਸਨਮਾਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਦਾ। ਧੀਰ ਮੱਲ ਜੀ ਤਾਂ ਕਰਤਾਰਪੁਰ ਸਾਹਿਬ ਰਹਿੰਦੇ ਸੀ, ਪਰ ਛੇਵੇਂ ਪਾਤਸ਼ਾਹ ਨੇ ਧੀਰ ਮੱਲ ਦਾ ਬੜਾ ਵੱਡਾ ਸਨਮਾਨ ਕਰਕੇ ਕਿ ਉਹਨੂੰ ਗੁਰਤਾ ਗੱਦੀ ਦੇ ਉੱਤੇ ਬਿਠਾਉਣਾ, ਇਸੇ ਕਰਕੇ ਕੀਰਤਪੁਰ ਸਾਹਿਬ ਬੁਲਾਇਆ। ਕਿੰਨਾ ਸਨਮਾਨ ਦੇ ਕੇ ਧੀਰ ਮੱਲ ਨੂੰ ਆਪਣੇ ਕੋਲ ਸੱਦਿਆ ਹੈ।
ਵੱਡੇ ਪੁੱਤਰ ਕੋ ਪੁੱਤਰ ਵਡੇਰੋ,
ਧੀਰ ਮੱਲ ਕਿਉਂ ਦਾਅਵੇਦਾਰ ਹੈ ਗੱਦੀ ਦਾ ਇਹ ਵੀ ਕਹਿੰਦੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਸਨ ਬਾਬਾ ਗੁਰਦਿੱਤਾ ਸਾਹਿਬ ਜੀ, ਉਹ ਹੁਣ ਨਹੀਂ ਰਹੇ, ਉਹ ਸੱਚਖੰਡ ਚਲੇ ਗਏ ਨੇ, ਔਰ ਉਹਨਾਂ ਦਾ ਵੱਡਾ ਪੁੱਤਰ ਇਸ ਵੇਲੇ ਧੀਰ ਮੱਲ ਹੈ।
ਗੁਣ ਗਨ ਸਹਿਤ ਉਚਿਤ ਇਹੋ ਹੇਰੋ,
ਇਹਦੇ ਵਿੱਚ ਜਿੰਨੇ ਗੁਣ ਚਾਹੀਦੇ ਨੇ ਗੁਰੂ ਹੋਣ ਲਈ ਉਹ ਸਾਰੇ ਗੁਣ ਨੇ ਧੀਰ ਮੱਲ ਚ, ਹਾਲਾਂਕਿ ਇੱਕ ਵੀ ਨਹੀਂ ਸੀ, ਪਰ ਧੀਰ ਮੱਲ ਦੇ ਜਿਹੜੇ ਮਸੰਦ ਨੇ ਉਹਨਾਂ ਨੂੰ ਦਿਸਦੇ ਆ, ਕਿਉਂਕਿ ਦਿਸਦੇ ਨੀ, ਕੇਵਲ ਉਹ ਕਲਪਨਾ ਹੀ ਕਰ ਰਹੇ ਨੇ, ਕਲਪਨਾ ਇਹ ਕਰ ਰਹੇ ਨੇ ਵੀ ਸਹੇ ਦੇ ਸਿਰ ਤੇ ਸਿੰਘ ਨੇ ਜਿਹੜੇ ਹੋ ਨਹੀਂ ਸਕਦੇ, ਉਹ ਵੀ ਇਹੀ ਕਲਪਨਾ ਕਰ ਰਿਹਾ ਵੀ ਧੀਰ ਮੱਲ ਦੇ ਵਿੱਚ ਗੁਣ ਨੇ। ਕਹਿੰਦੇ ਜੀ ਜਿਹੜੇ ਇੱਕ ਗੁਰੂ ਵਾਸਤੇ ਹੁੰਦੇ ਨੇ ਗੁਰੂ ਬਣਨ ਲਈ, ਉਹ ਸਾਰੇ ਗੁਣ ਧੀਰ ਮੱਲ ਦੇ ਵਿੱਚ ਨੇ। ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹੋਣ ਕਰਕੇ ਗੁਰਤਾ ਗੱਦੀ ਦੇ ਦਾਅਵੇਦਾਰ ਬਾਬਾ ਧੀਰ ਮੱਲ ਜੀ ਨੇ, ਇਸੇ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੂੰ ਆਪਣੇ ਕੋਲ ਬੁਲਾਇਆ, ਸਤਿਕਾਰ ਦਿੱਤਾ।
ਪੂਜਨੀਏ ਸਭ ਜਗ ਕੋ ਜਾਣਿਓ,
ਬਾਬਾ ਧੀਰ ਮੱਲ ਜੀ ਸਾਰੇ ਜਗਤ ਦੇ ਪੂਜਨੀਏ ਨੇ, ਸਾਰੇ ਸੰਸਾਰ ਨੂੰ ਚਾਹੀਦਾ ਇਹਨਾਂ ਦੀ ਪੂਜਾ ਕਰਨੀ।
ਨਿਜ ਪਾਛੈ ਯਾਂ ਤੇ ਗੁਰ ਠਾਣਿਓ,
ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਕਰਕੇ ਇਹਨਾਂ ਨੂੰ ਆਪਣੇ ਤੋਂ ਪਿੱਛੋਂ ਗੁਰਤਾ ਗੱਦੀ ਦੇ ਉੱਤੇ ਬਿਠਾਉਣਾ, ਔਰ ਉਹਨਾਂ ਨੇ ਇਸ਼ਾਰਾ ਵੀ ਕਰ ਦਿੱਤਾ ਧੀਰ ਮੱਲ ਨੂੰ ਇੱਥੇ ਸੱਦ ਕੇ। ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕੀਤਾ ਸੰਗਤ ਨੂੰ ਕਿ ਧੀਰ ਮੱਲ ਹੀ ਗੁਰੂ ਹੋਵੇਗਾ।
ਸੁਣ ਸਿੱਖ ਜੇ ਅਣਜਾਣ ਮਹਾਨੇ,
ਜਿਹੜੇ ਅਣਜਾਣ ਸਿੱਖ ਸੀ ਜਿਨ੍ਹਾਂ ਨੂੰ ਗੁਰੂ ਘਰ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ, ਉਹ ਜਦੋਂ ਮਸੰਦਾਂ ਦੇ ਕੋਲੋਂ ਏਦਾਂ ਦੀਆਂ ਗੱਲਾਂ ਧੀਰ ਮੱਲ ਦੇ ਸੰਬੰਧ ਚ ਸੁਣਦੇ ਹਨ,
ਹਰ ਪਹਿ ਧਨ ਕੋ ਬੰਧਨ ਠਾਣੇ,
ਉਹ ਫਿਰ ਉਹਨਾਂ ਮਸੰਦਾਂ ਦੇ ਆਖੇ ਲੱਗ ਕੇ ਧੀਰ ਮੱਲ ਨੂੰ ਮੱਥਾ ਟੇਕਦੇ, ਨਾਲੇ ਕਈ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਧੀਰ ਮੱਲ ਦੇ ਅੱਗੇ ਭੇਟਾ ਕਰਦੇ ਹਨ।
ਸਵਾ ਜਾਮ ਥਿਰ ਹੋਵੇ ਪੁਨ ਗਯੋ,
ਸਵਾ ਪਹਿਰ ਤੱਕ ਧੀਰ ਮੱਲ ਗੱਦੀ ਤੇ ਬੈਠਾ ਰਿਹਾ, ਸੰਗਤ ਵਿੱਚ ਆਪਣੀ ਪੂਜਾ ਕਰਵਾਉਂਦਾ ਰਿਹਾ, ਔਰ ਸਵਾ ਪਹਿਰ ਤੋਂ ਬਾਅਦ ਫਿਰ ਇਹ ਉੱਠਿਆ ਆਪਣੀ ਗੱਦੀ ਤੋਂ ਉੱਠ ਕੇ ਗਿਆ।
ਖਾਨ ਪਾਨ ਸਭ ਠਾਨ ਤਪਯੋ,
ਕਿਉਂਕਿ ਦੁਪਹਿਰ ਦਾ ਸਮਾਂ ਹੋ ਚੁੱਕਾ ਸੀ, ਲੰਗਰ ਪ੍ਰਸ਼ਾਦੇ ਦਾ ਵੇਲਾ ਸੀ, ਧੀਰ ਮੱਲ ਨੇ ਜਾ ਕੇ ਆਪਣੇ ਚੇਲਿਆਂ ਚਾਟੜਿਆਂ ਮਸੰਦਾਂ ਸਮੇਤ ਪ੍ਰਸ਼ਾਦਾ ਛਕਿਆ
ਪਰ ਵਿਸ਼ਰਾਮ ਦੁਪਹਿਰਾ ਢਰਿਓ
ਵਿਸ਼ਰਾਮ ਕੀਤਾ ਤੇ ਦੁਪਹਿਰਾ ਢਲ ਗਿਆ
ਨਿਕਟ ਗੁਰੂ ਕਿਨ ਜਾਏ ਉਚਰਿਓ
ਜਦੋਂ ਦੁਪਹਿਰਾ ਢਲਿਆ ਤੇ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਕਿਸੇ ਸਿੱਖ ਨੇ ਸੇਵਾਦਾਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜਾ ਕੇ ਧੀਰ ਮੱਲ ਦੀ ਇਹ ਕਰਤੂਤ ਦੱਸੀ ਜੋ ਉਹਨੇ ਦਿਨੇ ਕੀਤਾ ਸੀ ਗੱਦੀ ਲਾ ਕੇ ਆਪਣੀ ਪੂਜਾ ਕਰਵਾਈ ਸੀ ਉਹ ਸਾਰੀ ਗੱਲਬਾਤ ਇੱਕ ਸੇਵਾਦਾਰ ਨੇ ਛੇਵੇਂ ਪਾਤਸ਼ਾਹ ਨੂੰ ਦੱਸੀ
ਧੀਰ ਮੱਲ ਮੰਜੀ ਕੋ ਲਾਏ
ਕਹਿਣ ਲੱਗੇ ਜੀ ਮਹਾਰਾਜ ਧੀਰ ਮੱਲ ਨੇ ਆਪਣੀ ਮੰਜੀ ਲਾਈ ਸੀ ਅੱਜ ਉਹਨੇ ਆਪ ਜੀ ਦੀ ਰੀਸ ਕਰਦਿਆਂ ਹੋਇਆ ਅੱਜ ਇੱਕ ਵੱਡੀ ਗੱਦੀ ਲਾ ਕੇ ਉਹ ਬੈਠਾ ਸੀ ਚੰਦੋਆ ਤਣਵਾ ਕੇ ਗੁਰੂ ਬਣ ਕੇ ਪੂਜਾ ਕਰਾ ਰਿਹਾ ਸੀ
ਗੁਰਿਆਈ ਕੋ ਤੌਰ ਬਣਾਏ
ਉਹਨੇ ਪੂਰਾ ਜਿਹੜਾ ਤੌਰ ਤਰੀਕਾ ਸੀ ਉਹ ਗੁਰਿਆਈ ਵਾਲਾ ਬਣਾਇਆ ਸੀ ਜਿਵੇਂ ਸਤਿਗੁਰੂ ਜੀ ਆਪ ਜੀ ਦਾ ਆਸਣ ਲੱਗਦਾ ਹੈ ਜਿਵੇਂ ਆਪ ਜੀ ਦੇ ਸੀਸ ਤੇ ਚੰਦੋਆ ਤਣਦਾ ਚਬਰ ਸਾਹਿਬ ਝੁੱਲਦਾ ਹੈ ਚੂਬਦਾਰ ਆਪ ਜੀ ਦੇ ਸਾਹਮਣੇ ਜਿਵੇਂ ਖਲੋਂਦੇ ਨੇ ਬਿਲਕੁਲ ਇਸੇ ਤਰ੍ਹਾਂ ਧੀਰ ਮੱਲ ਨੇ ਉਹ ਸਾਰਾ ਤੌਰ ਤਰੀਕਾ ਬਣਾਇਆ ਹੋਇਆ ਸੀ ਗੁਰੂ ਹੋਣ ਦਾ ਉਹਨੇ ਦਾਵਾ ਪ੍ਰਗਟ ਕੀਤਾ ਸੀ
ਬੈਠ ਪ੍ਰਾਤ ਤੇ ਬੀਚ ਬਾਜ਼ਾਰ
ਮਹਾਰਾਜ ਅੱਜ ਸਵੇਰੇ ਹੀ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਹੀ ਉਹਨੇ ਬਾਜ਼ਾਰ ਦੇ ਵਿੱਚ ਜਿਹੜਾ ਮੇਨ ਬਾਜ਼ਾਰ ਹੈ ਕੀਰਤਪੁਰ ਸਾਹਿਬ ਦਾ ਜਿੱਥੇ ਸੰਗਤ ਦਾ ਬੜਾ ਵੱਡਾ ਭਾਰੀ ਇਕੱਠ ਹੁੰਦਾ ਆਉਣ ਜਾਣ ਹੁੰਦਾ ਸੰਗਤ ਦਾ ਉਸ ਜਗ੍ਹਾ ਦੇ ਉੱਤੇ ਉਹਨੇ ਆਪਣਾ ਅੱਜ ਦੀਵਾਨ ਲਾਇਆ ਸੀ
ਪੁਜਵਾਇਓ ਧਨ ਚੜਿਓ ਉਦਾਰ
ਮਹਾਰਾਜ ਅੱਜ ਉਹਨੇ ਸਾਰਾ ਦਿਨ ਤਕਰੀਬਨ ਸਵਾ ਪਹਿਰ ਤਾਈ ਬਹਿ ਕੇ ਆਪਣੀ ਪੂਜਾ ਕਰਵਾਈ ਹੈ ਬੜੇ ਸਿੱਖਾਂ ਨੇ ਉਹਨੂੰ ਲਿਆ ਕੇ ਧਨ ਚੜਾਇਆ ਭੇਟਾਵਾਂ ਉਹਨੂੰ ਕਈ ਤਰ੍ਹਾਂ ਦੀਆਂ ਭੇਟਾਂ ਕੀਤੀਆਂ ਧੀਰ ਮੱਲ ਨੂੰ
ਸਿੱਖ ਸੈਂਕਰੇ ਥਿਰ ਭੇ ਪਾਸ
ਮਹਾਰਾਜ ਅੱਜ ਉਹਦੇ ਕੋਲ ਬੜਾ ਵੱਡਾ ਭਾਰੀ ਇਕੱਠ ਸੀ ਬਹੁਤ ਸਾਰੇ ਸਿੱਖ ਉਹਦੇ ਆਲੇ ਦੁਆਲੇ ਭੀੜ ਦੇ ਰੂਪ ਚ ਇਕੱਠੇ ਸਨ ਕਿਉਂਕਿ ਬਹੁਤ ਉਹ ਸਿੱਖ ਸੀ ਜਿਹੜੇ ਨਵੇਂ ਆਏ ਸੀ ਗੁਰੂ ਘਰ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਇਹ ਗੁਰੂ ਹੈਣ ਕੇ ਨਹੀਂ ਉਹ ਭਰਮ ਦੇ ਵਿੱਚ ਹੀ ਉਹਨੂੰ ਮੱਥਾ ਟੇਕੀ ਗਏ ਤੇ ਭੇਟਾਵਾਂ ਭੇਟ ਕਰਦੇ ਰਹੇ
ਲੇਹ ਉਪਾਇਨ ਕਰ ਅਰਦਾਸ
ਧੀਰ ਮੱਲ ਨੇ ਸੰਗਤ ਦੀਆਂ ਭੇਟਾਵਾਂ ਲਈਆਂ ਉਹਨਾਂ ਸੰਗਤਾਂ ਦੀਆਂ ਅਰਦਾਸਾਂ ਜਿਹੜੇ ਧੀਰ ਮੱਲ ਦੇ ਮੇਵੜੇ ਸੀ ਉਹ ਧੀਰ ਮੱਲ ਦੇ ਸਨਮੁਖ ਹੱਥ ਜੋੜ ਜੋੜ ਕੇ ਕਰਦੇ ਰਹੇ
ਸਵਾ ਜਾਮ ਲਗ ਮੇਲਾ ਰਹਿਓ
ਮਹਾਰਾਜ ਤਕਰੀਬਨ ਸਵਾ ਪਹਿਰ ਤੱਕ ਮੇਲਾ ਬਣਾ ਕੇ ਰੱਖਿਆ ਧੀਰ ਮੱਲ ਨੇ ਜਿੰਨਾ ਚਿਰ ਬੈਠਾ ਰਿਹਾ ਉਹਦੀ ਕੱਚ ਪਿੱਚ ਦੀ ਸਭਾ ਵਿੱਚ ਕੱਚ ਪਿੱਚ ਹੀ ਇਕੱਠਾ ਹੁੰਦਾ ਰਿਹਾ
ਇਹ ਗੁਰ ਹੋਏ ਸਭ ਹਿਨ ਮਹਿ ਕਹਿਓ
ਹੋਰ ਇਹਨੇ ਸਾਰਿਆਂ ਵਿੱਚ ਪ੍ਰਚਾਰ ਕੀਤਾ ਉਹਦੇ ਮਸੰਦਾਂ ਨੇ ਉਹਦੇ ਮੇਵੜਿਆਂ ਨੇ ਕਿ ਧੀਰ ਮੱਲ ਹੀ ਗੁਰੂ ਹੈ ਮਹਾਰਾਜ ਅੱਜ ਸਾਰਾ ਦਿਨ ਧੀਰ ਮੱਲ ਦਾ ਇਹ ਪ੍ਰਚਾਰ ਹੁੰਦਾ ਰਿਹਾ ਉਹਦੇ ਮਸੰਦ ਉਹਦੇ ਚੇਲੇ ਚਾਟੜੇ ਪ੍ਰਚਾਰ ਕਰਦੇ ਰਹੇ ਨੇ ਕਿ ਧੀਰ ਮੱਲ ਹੀ ਗੁਰਤਾ ਗੱਦੀ ਦਾ ਮਾਲਕ ਹੈ
ਸਿਆਣੇ ਸਿੱਖ ਮਸੰਦ ਜੇ ਸਿਆਣੇ
ਪਰ ਮਹਾਰਾਜ ਜਿਹੜੇ ਗੁਰੂ ਘਰ ਦੇ ਸਿਆਣੇ ਸਿੱਖ ਨੇ ਸੂਝਵਾਨ ਸੁਮਤਵਾਨ ਸਿੱਖ ਨੇ ਜਾਂ ਗੁਰੂ ਘਰ ਦੇ ਜਿਹੜੇ ਪੁਰਾਣੇ ਮਸੰਦ ਨੇ ਗੁਰੂ ਘਰ ਦੀ ਸੇਵਾ ਟਹਿਲ ਕਰਨ ਵਾਲੇ
ਸੋ ਨਹਿ ਗਏ ਹਾਸ ਕੋ ਠਾਨੇ
ਉਹ ਨਹੀਂ ਗਏ ਧੀਰ ਮੱਲ ਦੇ ਕੋਲ ਬਾਕੀ ਜਿਹੜੇ ਨਵੇਂ ਨਵੇਂ ਸੀ ਜਾਂ ਥੋੜੇ ਬਹੁਤੇ ਜਿਹੜੇ ਮਸੰਦ ਕੱਚੇ ਪਿੱਲੇ ਸਨ ਉਹ ਗਏ ਧੀਰ ਮੱਲ ਕੋਲ ਜਿਹੜੇ ਪੁਰਾਤਨ ਗੁਰ ਸਿੱਖ ਸੀ ਜਿਹੜੇ ਗੁਰੂ ਘਰ ਦੀ ਸਾਰੀ ਰਵਾਇਤ ਮਰਿਆਦਾ ਨੂੰ ਜਾਣਦੇ ਨੇ ਜਾਂ ਜਿਹੜੇ ਮਸੰਦ ਗੁਰੂ ਘਰ ਦੇ ਪੁਰਾਣੇ ਸਨ ਮਹਾਰਾਜ ਉਹ ਧੀਰ ਮੱਲ ਕੋਲ ਨਹੀਂ ਗਏ ਉਹ ਸਗੋਂ ਧੀਰ ਮੱਲ ਦਾ ਮਖੌਲ ਉਡਾਉਂਦੇ ਸੀ ਉਹ ਸਗੋਂ ਧੀਰ ਮੱਲ ਦਾ ਮਜ਼ਾਕ ਉਡਾਉਂਦੇ ਸਨ
ਤੀਨੋ ਪੁੱਤਰ ਸੋ ਪੋਤਰੇ ਦੋਏ
ਪੁਰਾਤਨ ਗੁਰਸਿੱਖ ਇਹ ਗੱਲਾਂ ਕਰਦੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਪੁੱਤਰ ਨੇ ਬਾਬਾ ਸੂਰਜ ਮੱਲ ਜੀ ਬਾਬਾ ਅਣੀ ਰਾਏ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੋ ਉਹਨਾਂ ਦੇ ਪੋਤਰੇ ਨੇ ਜਿਨ੍ਹਾਂ ਚੋਂ ਇੱਕ ਧੀਰ ਮੱਲ ਹੈ ਤੇ ਦੂਸਰੇ ਗੁਰੂ ਹਰ ਰਾਏ ਸਾਹਿਬ ਹਨ
ਜਿਸ ਗੁਰ ਥਾਪੈ ਸੋ ਗੁਰ ਹੋਏ
ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਦੇ ਵਿੱਚ ਪੰਜ ਮੈਂਬਰ ਨੇ ਇਸ ਵੇਲੇ ਤੇ ਗੁਰੂ ਤਾਂ ਉਹਨੇ ਹੋਣਾ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਬਣਾਉਣਾ ਇਹ ਧੀਰ ਮੱਲ ਤਾਂ ਬਿਨਾਂ ਗੱਲ ਤੋਂ ਹੀ ਦਾਵਾ ਕਰੀ ਜਾਂਦਾ ਇਹਨੂੰ ਤਾਂ ਸਤਿਗੁਰੂ ਜੀ ਨੇ ਮੂੰਹ ਵੀ ਨਹੀਂ ਲਾਇਆ ਇਹ ਕਰਤਾਰਪੁਰ ਸਾਹਿਬ ਤੋਂ ਉੱਠ ਕੇ ਆਇਆ ਇਹ ਤਾਂ ਬਾਗੀ ਹੈ ਗੁਰੂ ਘਰ ਤੋਂ ਪਹਿਲਾਂ ਤੇ ਨਾਲੇ ਸਤਿਗੁਰੂ ਜੀ ਨੇ ਹਾਲੇ ਇਹਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਗੁਰੂ ਸਾਹਿਬ ਦੇ ਤਿੰਨ ਪੁੱਤਰ ਨੇ ਦੋ ਪੋਤਰੇ ਨੇ ਗੁਰੂ ਉਸੇ ਨੇ ਹੋਣਾ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਤਾ ਦੇਣੀ ਹੈ।
ਬਿਨਥਾ ਪਹਿ ਹਮ ਮਾਨੈ ਨਾਹੀ,
ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਥਾਪਦੇ ਕਿਸੇ ਨੂੰ ਗੁਰੂ, ਉਦੋਂ ਤੱਕ ਆਪਣੇ ਆਪ ਬਣੇ ਹੋਏ ਗੁਰੂ ਨੂੰ ਅਸੀਂ ਨਹੀਂ ਮੰਨਣਾ। ਧੀਰਮਲ ਆਪਣੇ ਆਪ ਗੁਰੂ ਬਣੀ ਬੈਠਾ, ਇਹਨੂੰ ਕਿਸੇ ਨੇ ਬਣਾਇਆ ਨਹੀਂ ਗੁਰੂ, ਤੇ ਅਸੀਂ ਇਹਨੂੰ ਗੁਰੂ ਨਹੀਂ ਮੰਨ ਸਕਦੇ ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੱਲ ਤੇ ਮੋਹਰ ਨਹੀਂ ਲਾਉਂਦੇ। ਸਤਿਗੁਰੂ ਜੀ ਜਦੋਂ ਤੱਕ ਜਿਸ ਨੂੰ ਗੁਰੂ ਨਹੀਂ ਥਾਪਦੇ, ਉਦੋਂ ਤੱਕ ਇਦਾਂ ਦੇ ਕੱਚੇ ਪੇਲਿਆਂ ਨੂੰ ਅਸੀਂ ਗੁਰੂ ਨਹੀਂ ਮੰਨ ਸਕਦੇ।
ਨਹਿ ਪਹੁੰਚੇ ਇਮ ਲਖ ਮਨ ਮਾਹੀ,
ਇਹ ਜਾਣ ਕੇ ਉਹ ਜਿੰਨੇ ਪੁਰਾਤਨ ਗੁਰਸਿੱਖ ਨੇ, ਪੁਰਾਣੇ ਮਸੰਦ ਨੇ, ਉਹ ਧੀਰਮਲ ਦੀ ਸਭਾ ਚ ਨਹੀਂ ਗਏ। ਬਾਕੀ ਜਿਹੜੇ ਨਵੇਂ ਸੀ, ਓਪਰੇ ਸੀ, ਜਿਨ੍ਹਾਂ ਨੂੰ ਨਹੀਂ ਸੀ ਪਤਾ, ਉਹ ਜਾਂਦੇ ਰਹੇ। ਹਜ਼ਾਰਾਂ ਸਿੱਖ ਸੀ, ਵਿੱਚੋਂ 500-700 ਚਲਾ ਵੀ ਗਿਆ ਹੋਵੇਗਾ, ਜਿਹੜਾ ਕੋਈ ਨਵਾਂ ਆਇਆ ਹੋਵੇਗਾ। ਪਰ ਜਿਹੜੇ ਪੁਰਾਤਨ ਸਨ ਮਹਾਰਾਜ, ਉਹ ਧੀਰਮਲ ਦੀ ਸਭਾ ਚ, ਉਹਦੀ ਕਚਹਿਰੀ ਵਿੱਚ ਨਹੀਂ ਗਏ, ਉਹਦੀ ਜਾ ਕੇ ਉਹਨਾਂ ਨੇ ਪੂਜਾ ਨਹੀਂ ਕੀਤੀ।
ਸੁਣ ਸਤਿਗੁਰ ਕਹਿ ਹੋਇਓ ਛੋਭ,
ਜਦੋਂ ਧੀਰਮਲ ਦੀ ਇਹ ਬੜੀ ਵੱਡੀ ਵਧੀਕੀ ਸੀ ਖਾਲਸਾ ਜੀ, ਇਹ ਬੜਾ ਵੱਡਾ ਬੱਜਰ ਪਾਪ ਸੀ ਧੀਰਮਲ ਦਾ, ਕਿ ਸਤਿਗੁਰਾਂ ਦੇ ਹੁੰਦਿਆਂ ਮਹਾਰਾਜ ਜੀ ਦੇ ਬਰਾਬਰ ਬਿਨਾਂ ਆਗਿਆ ਤੋਂ ਗੱਦੀ ਲਾਉਣੀ, ਇਹ ਵੱਜਰ ਪਾਪ ਸੀ ਧੀਰਮਲ ਦਾ। ਤੋ ਮਹਾਰਾਜ ਜੀ ਨੇ ਜਦੋਂ ਧੀਰਮਲ ਦੀ ਇਹ ਵਧੀਕੀ ਸੁਣੀ, ਗੁਰਦੇਵ ਦੇ ਹਿਰਦੇ ਚ ਛੋਭ ਪੈਦਾ ਹੋਇਆ। ਇੱਕ ਵਾਰੀ ਵੀਰ ਰਸ ਜਾਗਿਆ ਸਤਿਗੁਰਾਂ ਦਾ, ਕਿਉਂਕਿ ਸ਼ਾਂਤ ਰਸ ਦੀ ਰਾਖੀ ਉਦੋਂ ਹੁੰਦੀ ਜਦੋਂ ਵੀਰ ਰਸ ਹੋਵੇ। ਸ਼ਾਂਤ ਰਸ ਦੀ ਰਾਖੀ ਵੀਰ ਰਸ ਤੋਂ ਬਿਨਾਂ ਨਹੀਂ ਹੁੰਦੀ। ਤੋ ਗੁਰਦੇਵ ਤਾਂ ਸ਼ਾਂਤ ਰਸ ਵਿੱਚ ਸੀ, ਪਰ ਹੁਣ ਧੀਰਮਲ ਵਰਗੇ ਆ ਕੇ ਜਦੋਂ ਖਲਲ ਪਾਉਣਗੇ, ਤੇ ਫਿਰ ਉਹਨਾਂ ਨੂੰ ਆਪਣੀ ਕਰਨੀ ਦਾ ਦੰਡ ਤਾਂ ਭੁਗਤਣਾ ਪਏਗਾ ਨਾ। ਕਹਿੰਦੇ ਸਤਿਗੁਰੂ ਜੀ ਦੇ ਹਿਰਦੇ ਵਿੱਚ ਇੱਕਦਮ ਵੀਰ ਰਸ ਆਇਆ ਇਹ ਗੱਲ ਸੁਣ ਕੇ।
ਜਾਣਿਓ ਧੀਰਮਲ ਬੜ ਲੋਭ,
ਜਾਣ ਸਤਿਗੁਰੂ ਜੀ ਜਾਣਦੇ ਨੇ ਕਿ ਧੀਰਮਲ ਬੜਾ ਵੱਡਾ ਲੋਭੀ ਹੈ, ਉਹਦੇ ਅੰਦਰ ਕੇਵਲ ਲੋਭ ਹੈ। ਉਹ ਗੁਰਤਾ ਗੱਦੀ ਨੂੰ ਇਹ ਸਮਝਦਾ ਵੀ ਗੁਰਤਾ ਗੱਦੀ ਤੇ ਬਹਿ ਕੇ ਮੇਰੇ ਕੋਲ ਪੈਸੇ ਆਉਣਗੇ, ਐਸ਼ੋ ਇਸਰਤ ਦਾ ਜੀਵਨ ਹੋਵੇਗਾ, ਇਹ ਸਮਝਦਾ ਵੀ ਗੁਰਤਾ ਗੱਦੀ ਇਸ ਲਈ ਹੁੰਦੀ। ਧੀਰਮਲ ਨੂੰ ਇਹ ਨਹੀਂ ਪਤਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਉੱਚੀ ਗੱਦੀ ਹੈ, ਇਸ ਗੱਦੀ ਤੇ ਬੈਠਣ ਦਾ ਮਤਲਬ ਹੈ ਆਏ ਹੋਏ ਗੁਰਸਿੱਖ ਦੇ ਅੰਦਰ ਆਤਮਾ ਦੇ ਗਿਆਨ ਨੂੰ ਉਜਾਗਰ ਕਰਨਾ, ਉਹਨੂੰ ਬ੍ਰਹਮ ਗਿਆਨ ਦੀ ਸੋਝੀ ਬਖਸ਼ਣੀ। ਇਸ ਲਈ ਹੈ ਉਹਦੀ ਭਾਵਨਾ ਪੂਰਨ ਕਰਨੀ। ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ, ਕਹਿੰਦੇ ਲੱਕੜ ਦੀ ਬਿੱਲੀ ਤਾਂ ਬਣ ਗਈ, ਮਿਆਉ ਕੌਣ ਕਹੇ। ਧੀਰਮਲ ਗੁਰੂ ਬਣ ਕੇ ਤਾਂ ਬਹਿ ਗਿਆ, ਪਰ ਸਿੱਖਾਂ ਦੀ ਸੰਤੁਸ਼ਟੀ ਕਿਵੇਂ ਕਰੇ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਕਿਵੇਂ ਕਰੇ, ਜਦੋਂ ਇਹ ਆਪ ਅਧੂਰਾ ਹੈ, ਕਿਸੇ ਦੀ ਕੀ ਕਾਮਨਾ ਪੂਰਨ ਕਰੇਗਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ, ਜਾਣਿਆ ਕਿ ਧੀਰਮਲ ਨੇ ਬਹੁਤ ਵੱਡੇ ਲਾਲਚ ਵਸ ਹੋ ਕੇ, ਲੋਭ ਵਸ ਹੋ ਕੇ ਮਾੜਾ ਕਰਮ ਕੀਤਾ ਹੈ।
ਬੇਮਰਯਾਦ ਕਰਤ ਇਹੋ ਰਹਿਓ,
ਇਹਨੇ ਬੁੱਢ ਤੋਂ ਹੀ ਬੇਮਰਿਆਦਾ ਕੰਮ ਕੀਤੇ ਆ। ਅੱਜ ਕੋਈ ਨਵਾਂ ਨਹੀਂ, ਅੱਜ ਤਾਂ ਸਿਰਾ ਕਰ ਦਿੱਤਾ ਨਾ, ਪਰ ਇਹਨੇ ਪਹਿਲਾਂ ਵੀ ਬੇਮਰਿਆਦਾ ਕੰਮ ਕੀਤੇ ਹਨ।
ਸ਼੍ਰੀ ਗੁਰ ਗ੍ਰੰਥ ਕਪਟ ਕਰ ਲਹਿਓ,
ਇਹਨੇ ਸਭ ਤੋਂ ਪਹਿਲਾਂ ਬੇਮਰਿਆਦਾ ਕੰਮ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨੇ ਕਪਟ ਕਰਕੇ ਕਰਤਾਰਪੁਰ ਸਾਹਿਬ ਰੱਖਿਆ। ਅਸੀਂ ਫਿਰ ਵੀ ਨਜ਼ਰ ਅੰਦਾਜ਼ ਕੀਤਾ ਵੀ ਚਲੋ ਗੁਰੂ ਕਾ ਹੈ, ਜੇ ਪੁੱਤਰ ਕਪੁੱਤਰ ਹੈ ਤੇ ਪਿਤਾ ਨੂੰ ਲਾਜ ਹੁੰਦੀ ਹੈ, ਪਰ ਜੇ ਗੱਲ ਮਰਿਆਦਾ ਦੀ ਹੋਵੇ ਫਿਰ ਲਿਹਾਜ਼ ਕੋਈ ਨਹੀਂ। ਫਿਰ ਜੇ ਸੱਕੇ ਪੁੱਤਰ ਨੇ ਵੀ ਗੁਨਾਹ ਕੀਤਾ, ਜੇ ਬੱਜਰ ਪਾਪ ਕੀਤਾ ਕੋਈ, ਤਾਂ ਉਹਨੂੰ ਛੇਕਦਿਆਂ ਦੇਰੀ ਨਹੀਂ ਹੈ, ਲਾਈ ਆਖਿਆ ਰਾਮ ਰਾਏ ਜਿੱਧਰ ਮੂੰਹ ਹੈ ਉੱਧਰ ਤੁਰ ਜੀ, ਸਾਡੇ ਮੱਥੇ ਨਾ ਲੱਗੀ। ਪਰ ਜੇ ਸੁੱਤੇ ਸਿੱਧ ਕਿਸੇ ਕੋਲੋਂ ਪੁੱਤਰ ਕੋਲੋਂ ਭੁੱਲ ਹੋ ਜੇ, ਫਿਰ ਪਿਤਾ ਨੂੰ ਲਾਜ ਹੁੰਦੀ ਹੈ। ਹੁਣ ਇਹਨੇ ਹੱਦ ਹੀ ਮੁਕਾ ਦਿੱਤੀ ਧੀਰਮਲ ਨੇ, ਪਹਿਲਾਂ ਇਹਨੇ ਬੇਮਰਿਆਦਾ ਕੰਮ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕਰਤਾਰਪੁਰ ਸਾਹਿਬ ਇਹਨੇ ਆਪਣੇ ਕੋਲ ਰੱਖਿਆ।
ਅਬ ਹੈ ਹਕਾਰੇ ਉਹ ਕਾਰਨ ਔਰ,
ਉਹ ਦਿੱਤਾ ਨਹੀਂ ਮੋੜ ਕੇ। ਜੇ ਇਹਦੇ ਪਿਤਾ ਸੱਚਖੰਡ ਗਏ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਨਿਮਿਤ ਪਾਠ ਕਰਨ ਵਾਸਤੇ ਸਰੂਪ ਮੰਗਿਆ ਤਾਂ ਵੀ ਨਹੀਂ ਦਿੱਤਾ। ਪਹਿਲਾਂ ਵੀ ਇਹਨੇ ਵਧੀਕੀਆਂ ਕੀਤੀਆਂ, ਹੁਣ ਅਸੀਂ ਇਹਨੂੰ ਇੱਥੇ ਬੁਲਾਇਆ ਸੀ, ਉਹਦਾ ਕਾਰਨ ਹੋਰ ਸੀ। ਉਹਦਾ ਕਾਰਨ ਇਹ ਸੀ ਕਿ ਗੁਰੂ ਹਰ ਰਾਏ ਸਾਹਿਬ ਜੀ ਹਾਲੇ ਛੋਟੇ ਨੇ, ਉਮਰ ਚ 12-13 ਸਾਲ ਦੀ ਆਯੂ ਸੀ ਸਤਵੇਂ ਪਾਤਸ਼ਾਹ ਦੀ, ਇਹ ਵੱਡਾ 16-17 ਸਾਲ ਦਾ। ਬੁਲਾਉਣ ਦਾ ਕਾਰਨ ਇਹ ਸੀ ਵੀ ਉਹ ਗੁਰਤਾ ਗੱਦੀ ਤੇ ਬੈਠਣਗੇ, ਵੱਡਾ ਭਰਾ ਆ, ਚਲੋ ਨਾਲ ਹੋ ਕੇ ਸਾਰੀ ਘਰ ਦੀ ਜ਼ਿੰਮੇਵਾਰੀ ਸਾਂਭੇਗਾ। ਪਰ ਇਹਨੇ ਦੂਜੇ ਪਾਸੇ ਬਿਰਤੀ ਲੈ ਲਈ ਵੀ ਮੈਨੂੰ ਤਾਂ ਬੁਲਾਇਆ ਵੀ ਮੈਂ ਗੁਰੂ ਬਣਨਾ। ਛੇਵੇਂ ਪਾਤਸ਼ਾਹ ਤਾਂ ਸੰਸਾਰ ਦੀ ਮਰਿਆਦਾ ਮੁਤਾਬਕ ਇਹਨੂੰ ਬੁਲਾਇਆ ਸੀ ਵੀ ਚਲੋ ਵੱਡਾ ਭਰਾ ਛੋਟੇ ਭਰਾ ਦੇ ਸਿਰ ਤੇ ਬੈਠਾ ਹੋਵੇਗਾ ਤੇ ਛੋਟਾ ਭਰਾ ਬੇਫਿਕਰਾ ਹੁੰਦਾ, ਪਿਤਾ ਤੁਲ ਹੁੰਦਾ ਵੱਡਾ ਭਾਈ ਵੀ ਇੱਥੇ ਦੇ ਤਾਇਆ ਚਾਚੇ ਰਹਿੰਦੇ ਹੈ, ਯਾਨੀ ਕਿ ਬਾਬਾ ਸੂਰਜਮੱਲ ਜੀ ਹੋਣੀ ਆਦਿ, ਤੇ ਜ਼ਰੂਰੀ ਸੀ ਧੀਰਮੱਲ ਵੀ ਇੱਥੇ ਰਹੇ। ਪਰ ਧੀਰਮੱਲ ਨੇ ਇਹ ਗੱਲ ਸਮਝੀ ਨਹੀਂ, ਇਹ ਦੂਜੇ ਪਾਸੇ ਲੈ ਤੁਰਿਆ ਵੀ ਮੈਂ ਗੁਰੂ ਬਣਨਾ ਤਾਂ ਗੁਰੂ ਜੀ ਨੇ ਮੈਨੂੰ ਸੱਦਿਆ। ਹਾਂਜੀ,
ਬਨ ਗੁਰ ਬੈਠਿਓ ਹੈ ਇਸ ਠੌਰ,
ਇਸ ਜਗ੍ਹਾ ਤੇ ਆ ਕੇ ਗੁਰੂ ਬਣ ਕੇ ਬੈਠ ਗਿਆ ਜਿਹਨੇ ਇਹ ਪਖੰਡ ਕੀਤਾ।
ਨਿਕਟ ਦਾਸ ਕੋ ਕਹਿਓ ਸੁਣਾਏ,
ਜਿਹੜੇ ਸੇਵਾਦਾਰ ਮਹਾਰਾਜ ਜੀ ਦੇ ਲਾਗੇ ਖੜੇ ਸੀ ਛੇਵੇਂ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ,
ਅਬ ਕੇ ਜੇ ਬੈਠੇ ਕਿਸ ਥਾਏ।
ਮਹਾਰਾਜ ਜੀ ਸਿੱਖਾਂ ਨੂੰ ਸਿਪਾਹੀਆਂ ਨੂੰ ਸੇਵਾਦਾਰਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਵੀ ਜੇ ਹੁਣ ਬੈਠੇ ਨਾ ਧੀਰਮੱਲ ਸਵੇਰੇ ਵਾਂਗੂ ਜਿਵੇਂ ਸਵੇਰੇ ਬੈਠਾ ਸੀ, ਜੇ ਹੁਣ ਕੀਰਤਪੁਰ ਸਾਹਿਬ ਚ ਕਿਸੇ ਵੀ ਥਾਂ ਤੇ ਬੈਠੇ,
ਕਰਹੋ ਨਿਰਾਦਰ ਦੇਹੋ ਉਠਾਏ,
ਫਿਰ ਉਹਨੂੰ ਚੰਗੀ ਤਰ੍ਹਾਂ ਉਹਦੇ ਜਿਹੜੇ ਚੇਲੇ ਚਾਟੜੇ ਨੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਚਾਟਾ ਛਕਾਇਓ। ਖਾਲਸੇ ਦੇ ਬੋਲੇ ਚ ਇੱਕ ਚਾਹ ਹੁੰਦਾ ਇੱਕ ਚਾਟਾ ਹੁੰਦਾ, ਕਹਿੰਦੇ ਚਾਹ ਜੇ ਪ੍ਰੇਮ ਕਰਨ ਤੇ ਚਾਹ ਜੇ ਦੇ ਭੈੜੀ ਬਿਰਤੀ ਰੱਖਣ ਤੇ ਫਿਰ ਚਾੜਾ ਛਕਾਉਂਦਿਆਂ ਵੀ ਦੇਰੀ ਨੀ ਲੱਗਦੀ। ਪਾਤਸ਼ਾਹ ਕਹਿੰਦੇ ਵੀ ਜੇ ਅੱਜ ਇਹਨੇ ਏਦਾਂ ਕੀਤਾ ਨਾ, ਕਿਉਂਕਿ ਪਿਆਰ ਨਾਲੇ ਮੰਨਣ ਵਾਲੀ ਜਿਨਸ ਨਹੀਂ ਹੈ, ਅਸੀਂ ਪ੍ਰੇਮ ਨਾਲ ਇਹਨੂੰ ਬੁਲਾਇਆ, ਗੱਲ ਹੋਰ ਸੀ ਪਰ ਇਹ ਹੋਰ ਪਾਸੇ ਲੈ ਤੁਰਿਆ। ਕਹਿੰਦੇ ਜੇ ਅੱਜ ਲਾਵੇ ਨਾ ਗੱਦੀ ਦੁਬਾਰਾ ਕੀਰਤਪੁਰ ਸਾਹਿਬ ਚ ਤੇ ਫਿਰ ਇਹਦੀ ਚੰਗੀ ਤਰ੍ਹਾਂ ਸੇਵਾ ਕਰਿਓ। ਖਾਲਸੇ ਦੇ ਬੋਲੇ ਚ ਸੇਵਾ ਦੇ ਦੋ ਪ੍ਰਕਾਰ ਹੁੰਦੇ ਆ, ਇੱਕ ਤਾਂ ਹੁੰਦਾ ਭਾਈ ਇਹ ਕੋਈ ਸੇਵਾਦਾਰ ਪ੍ਰੇਮੀ ਆਇਆ ਇਹਨਾਂ ਦੀ ਸੇਵਾ ਟਹਿਲ ਕਰੋ, ਤੇ ਉਹੀ ਸ਼ਬਦ ਉਦੋਂ ਵੀ ਵਰਤਿਆ ਜਾਂਦਾ ਵੀ ਭਾਈ ਇਹਦੀ ਭੈੜੀ ਬਿਰਤੀ ਆ ਗੁਰੂ ਘਰ ਪ੍ਰਤੀ, ਇਹਦੀ ਚੰਗੀ ਤਰ੍ਹਾਂ ਸੇਵਾ ਕਰਿਓ। ਹੁੰਦੀ ਉਹ ਵੀ ਸੇਵਾ ਪਰ ਉਹ ਸਲੋਤਰ ਨਾਲ ਹੁੰਦੀ ਆ, ਡਾਂਗ ਨਾਲ ਹੁੰਦੀ ਆ। ਫਿਰ ਗੁਰੂ ਖਾਲਸਾ ਜੀ ਫਿਰ ਉੱਥੇ ਕਈ ਵਾਰੀ ਕਈ ਕਹਿੰਦੇ ਜੀ ਇਹ ਵਧੀਕੀ ਕਰਦੇ ਆ ਜੀ, ਇਹ ਥੋੜੀ ਮਰਿਆਦਾ ਹੁੰਦੀ ਗੁਰੂ ਘਰ ਵਿੱਚ, ਆਹ ਥੋੜੀ ਸਿਖਾਇਆ ਜਾਂਦਾ, ਤੇ ਗੁਰੂ ਘਰ ਆ ਕੇ ਕੋਈ ਨਿਰਾਦਰ ਕਰੇ ਤੇ ਉਹਨੂੰ ਸਿਰੇ ਪਾਓ ਥੋੜੀ ਪੈਂਦੇ ਆ, ਜਿਹੋ ਜੀ ਕੋਈ ਕਰਤੂਤ ਕਰੇਗਾ ਉਹਨੂੰ ਫਲ ਭੋਗਣਾ ਹੀ ਪਵੇਗਾ, ਇਹ ਅਵਸ਼ ਹੈ। ਜੇ ਧੀਰਮੱਲ ਨੇ ਕੀਤਾ ਤੇ ਉਹਨੂੰ ਵੀ ਭੋਗਣਾ ਪਿਆ, ਸਤਿਗੁਰਾਂ ਦੇ ਹੱਥ ਸਨਮੁਖ ਭੋਗਣਾ ਪਵੇਗਾ। ਮਹਾਰਾਜ ਜੀ ਨੇ ਫਿਰ ਵੀ ਰਸ ਵਿੱਚ ਕਿਹਾ, ਕਹਿੰਦੇ ਜੇ ਏਦਾਂ ਨਾ ਬਣਿਆ ਆਦਮੀ ਤਾਂ ਫਿਰ ਇਹਦੇ ਜਿੱਥੇ ਵੀ ਬੈਠੇ ਫਿਰ ਇਹਦੀ ਰੱਜ ਕੇ ਚੰਗੀ ਤਰ੍ਹਾਂ ਸੇਵਾ ਕਰਿਓ, ਪੰਜਵੇਂ ਵੇਦ ਦੇ ਦਰਸ਼ਨ ਕਰਾਇਓ। ਚਾਰ ਵੇਦ ਹੁੰਦੇ ਆ ਖਾਲਸੇ ਦੇ ਕਹਿੰਦੇ ਸੰਸਾਰ ਦੇ, ਪੰਜਵਾਂ ਵੇਦ ਵੀ ਹੈ। ਇੱਕ ਮਹਾਂਪੁਰਖ ਹੋਏ ਬਾਬਾ ਬਿਸ਼ਨ ਸਿੰਘ ਜੀ, ਬਾਬਾ ਬਕਾਲਾ ਵਾਲੇ, ਤਰਨਾ ਦਲ ਸ਼ਹੀਦਾਂ ਦੇ ਮਿਸਲ ਦੇ ਜਥੇਦਾਰ ਮਹਾਂਪੁਰਖ ਸੀ, ਬੜੇ ਆਤਮ ਗਿਆਨੀ। ਉਹਨਾਂ ਕੋਲ ਕੋਈ ਗਿਆਨੀ ਆਇਆ, ਕਹਿੰਦਾ ਜੀ ਮੈਂ ਸੁਣਿਆ ਜੀ ਨਿਹੰਗਾਂ ਸਿੰਘਾਂ ਦੇ ਕੋਲ ਕੋਈ ਪੰਜਵਾਂ ਵੇਦ ਵੀ ਹੁੰਦਾ। ਉਹ ਕਹਿੰਦੇ ਬਿਲਕੁਲ ਸਹੀ ਸੁਣਿਆ, ਪੰਜਵਾਂ ਵੇਦ ਵੀ ਹੁੰਦਾ। ਉਹ ਕਹਿਣ ਜੀ ਮੈਨੂੰ ਥੋੜੇ ਜਿਹੇ ਦਰਸ਼ਨ ਕਰਾਓ ਵੀ ਚਾਰ ਵੇਦ ਤਾਂ ਮੈਂ ਵੇਖੇ ਆ ਵੀ ਪੰਜਵਾਂ ਵੇਖਿਆ ਨਹੀਂ ਕਿਤੇ। ਬਾਬਾ ਜੀ ਕਹਿਣ ਲੱਗੇ ਭਾਈ ਜਿਹੜੀ ਗੱਲ ਤੂੰ ਸੁਣੀ ਹੈ ਵੀ ਸੱਚੀ ਸੁਣੀ ਹੈ ਵੀ ਉਹ ਨਾ ਹੀ ਵੇਖ ਤੇ ਚੰਗੀ ਗੱਲ ਹੈ। ਹੁਣ ਉਹ ਹਠੀਆ ਸੀ, ਕਹਿੰਦਾ ਨਹੀਂ ਮੈਂ ਤਾਂ ਵੇਖਣਾ। ਅਖੀਰ ਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ ਕਿ ਨਿਹੰਗ ਸਿੰਘ ਡਾਂਗ ਲੈ ਕੇ ਖਲੋਤਾ ਸੀ, ਕਹਿੰਦੇ ਕਰਾਈ ਵੀ ਸਿੰਘਾ ਪੰਜਵੇਂ ਵੇਦ ਦੇ ਦਰਸ਼ਨ। ਉਹਨੇ ਬੈਠੇ ਦੇ ਹੀ ਦੋ ਚਾਰ ਮੋਹਰਾਂ ਤੇ ਆ ਕੇ ਜਦੋਂ ਸੁੱਟੀਆਂ, ਕਹਿੰਦਾ ਜੀ ਇਹ ਕੀ? ਕਹਿੰਦੇ ਆਹ ਹੀ ਆ ਪੰਜਵਾਂ ਵੇਦ। ਚਾਰ ਵੇਦਾਂ ਨਾਲ ਜਿਹੜਾ ਨਾ ਸਮਝੇ ਫਿਰ ਉਹਨੂੰ ਪੰਜਵੇਂ ਵੇਦ ਨਾਲ ਸਮਝਾਇਆ ਜਾਂਦਾ। ਚਾਰ ਵੇਦ ਜਿਹਦੇ ਲਈ ਥੋੜੇ ਹੋਣ, ਕਿੱਡਾ ਵੱਡਾ ਗਿਆਨ ਚੋਂ ਵੇਦਾਂ ਚ, ਉਹਦੇ ਨਾਲ ਜਿਹੜਾ ਨਾ ਸਮਝੇ ਫਿਰ ਉਹ ਪੰਜਵੇਂ ਵੇਦ ਨਾਲ ਹੀ ਸਮਝੂ ਨਾ। ਪਾਤਸ਼ਾਹ ਕਹਿੰਦੇ ਧੀਰਮੱਲ ਸਮਝਦਾ ਨਹੀਂ, ਉਹਦੇ ਸਾਥੀ ਨਹੀਂ ਜੇ ਸਮਝਦੇ ਗੱਲ ਗੁਰੂ ਘਰ ਦੀ ਖੇਡ ਨੂੰ, ਤਾਂ ਫਿਰ ਹੁਣ ਜਦੋਂ ਗੱਦੀ ਲਾ ਕੇ ਬੈਠੇ ਤੇ ਫਿਰ ਪੰਜਵੇਂ ਵੇਦ ਦੇ ਦਰਸ਼ਨ ਕਰਾਇਓ।
ਪੁਰ ਤੇ ਵਹਿਰ ਕਰੋ ਸਹਸਾਏ,
ਮਹਾਰਾਜ ਕਹਿੰਦੇ ਜਿੰਨਾ ਛੇਤੀ ਹੋ ਸਕੇ ਤੁਰਤ ਫੁਰਤੀ ਇਹਨਾਂ ਨੂੰ ਕੀਰਤਪੁਰ ਸਾਹਿਬ ਨਗਰ ਤੋਂ ਤੋੜ ਕੇ ਅੱਗੇ ਨੂੰ ਤੋੜ ਕੇ ਆਇਓ।
ਇਮ ਦਾਸਨ ਸੋ ਹੁਕਮ ਬਖਾਨਾ,
ਸਤਿਗੁਰੂ ਜੀ ਨੇ ਆਪਣੇ ਦਾਸਾਂ ਨੂੰ ਸੇਵਾਦਾਰਾਂ ਨੂੰ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ,
ਰਹਿਓ ਜਾਮ ਦਿਨ ਭੇ ਸਵਧਾਨਾ।
ਪੈਰ ਕ ਦਿਨ ਆਹੀ ਸ਼ਾਮ ਜੇ ਦਾ ਸਮਾਂ ਹੋ ਗਿਆ, ਕਿਉਂਕਿ ਪਿਛਲੇ ਪਹਿਰ ਵੀ ਦੀਵਾਨ ਸਜਦਾ ਸੀ, ਗੁਰੂ ਘਰ ਦੀ ਮਰਿਆਦਾ ਹੈ। ਤੋ ਪਤਾ ਸੀ ਵੀ ਜਿਹਨੇ ਸਵੇਰੇ ਦੀਵਾਨ ਲਾਇਆ ਉਹਨੇ ਸ਼ਾਮੀ ਵੀ ਬੈਠੂਗਾ। ਤੋ ਸ਼ਾਮ ਨੂੰ ਸਿੱਖ ਜਿੰਨੇ ਸੀ ਸਾਰੇ ਤਿਆਰ ਬਰ ਤਿਆਰ ਹੋ ਗਏ।
ਧੀਰ ਮੱਲ ਪ੍ਰਾਤੀ ਜਿਮ ਬੈਸਾ,
ਧੀਰ ਮੱਲ ਜਿਵੇਂ ਸਵੇਰੇ ਬੈਠਾ ਸੀ ਨਾ ਗੱਦੀ ਡਾਹ ਕੇ ਚੰਦੋਆ ਤਾਣ ਕੇ,
ਸੱਜ ਤਨ ਬੇਸ ਬਣਾਇਓ ਉਹ ਤੈਸਾ,
ਸ਼ਾਮ ਨੂੰ ਫੇਰ ਉਸੇ ਤਰ੍ਹਾਂ ਹੀ ਚੰਦੋਆ ਆਪਣੇ ਸਿਰ ਤੇ ਲਾ ਕੇ ਕਲਗੀ ਜਗਾ, ਸਵੇਰੇ ਜਿਹੜੇ ਕੱਪੜੇ ਪਾਏ ਸੀ ਸ਼ਾਮ ਨੂੰ ਇਹਨੇ ਫਿਰ ਬਦਲ ਲਏ।
ਤੁਸੀਂ ਥਾਨ ਪਰ ਬੈਠੇ ਹੋ ਆਨ,
ਉਸੇ ਜਗ੍ਹਾ ਤੇ ਜਿੱਥੇ ਸਵੇਰੇ ਬੈਠਾ ਸੀ ਗੱਦੀ ਲਾ ਕੇ ਸਰਾਣਾ ਧਰ ਕੇ ਚੰਦੋਆ ਤਾਣ ਕੇ, ਉਸੇ ਜਗ੍ਹਾ ਤੇ ਆ ਕੇ ਬੈਠ ਗਿਆ।
ਬੜ ਮਸਨੰਦ ਡਸਾਵਨ ਥਾਨ,
ਬੜੀ ਵੱਡੀ ਮਸਨਦ ਗੱਦੀ ਡਾਹੀ ਹੋਈ ਧੀਰ ਮੱਲ ਨੇ ਤੇ ਸਜ ਕੇ ਚੌੜਾ ਜਾ ਹੋ ਕੇ ਬੈਠਾ।
ਨਿਜ ਪਰ ਚਮਰ ਫਿਰਾਵਨ ਕਰਹੀ,
ਦੋ ਤਿੰਨ ਨੌਕਰ ਪਿਛਲੇ ਪਾਸੇ ਖੜੇ ਜੋ ਧੀਰ ਮੱਲ ਤੇ ਚੌਰ ਕਰ ਰਹੇ, ਉਹਨਾਂ ਨੂੰ ਕਹਿੰਦਾ ਏਦਾਂ ਕਰੋ, ਨਾਲੇ ਉਹਨਾਂ ਨੂੰ ਸਮਝਾਉਂਦਾ ਏਦਾਂ ਨੀ ਏਦਾਂ ਕਰੋ ਚੌਰ ਮੇਰੇ ਤੇ, ਏਦਾਂ ਉਹਨਾਂ ਨੂੰ ਸਮਝਾ ਸਮਝਾ ਕੇ ਆਪਣੇ ਤੇ ਚੌਰ ਕਰਾਉਂਦਾ।
ਲੋਭ ਦਰਬ ਕੋ ਦੀਰਗ ਧਰਹੀ,
ਪੈਸੇ ਦਾ ਲਾਲਚ ਆ ਮਨ ਚ, ਬਸ ਵੀ ਚੇਲੇ ਲੋਕ ਆਉਣ ਤੇ ਆ ਕੇ ਮੱਥਾ ਟੇਕਣ ਚੜਾਵਾ ਚੜੇ, ਬਸ ਉਸੇ ਦਾ ਲੋਭ ਉਸੇ ਦਾ ਲਾਲਚ ਆ ਧੀਰ ਮੱਲ ਦੇ ਅੰਦਰ।
ਹਿਰਦੈ ਪ੍ਰਮੋਦਤ ਮੈਂ ਗੁਰ ਬਣਿਓ,
ਮਨ ਚ ਬੜਾ ਖੁਸ਼ ਵੀ ਮੈਂ ਤਾਂ ਗੁਰੂ ਬਣ ਗਿਆ, ਸਵੇਰੇ ਵੀ ਨੀ ਕੋਈ ਆਇਆ ਚੰਗਾ ਸੁੱਖ ਸ਼ਾਂਤੀ ਨਾਲ ਟਾਈਮ ਲੰਘ ਗਿਆ, ਹੁਣ ਫਿਰ ਆ ਕੇ ਬਹਿ ਗਿਆ ਕੋਈ ਰੋਕਣ ਹੀ ਨਹੀਂ ਆਇਆ, ਇਹਦਾ ਮਤਲਬ ਮੇਰੀ ਪੱਕੀ ਦੁਕਾਨ ਹੋ ਗਈ, ਹੁਣ ਤਾਂ ਮੈਂ ਗੁਰੂ ਬਣ ਗਿਆ।
ਸਭ ਸੰਗਤ ਮਹਿ ਜੇ ਅਬ ਮੰਨਿਓ,
ਹੁਣ ਸਾਰੀ ਸੰਗਤ ਵਿੱਚ ਮੇਰੀ ਮਾਨਤਾ ਹੋਵੇਗੀ, ਸਵੇਰੇ ਵੀ ਬੜੀ ਦੁਨੀਆਂ ਆਈ ਸੀ ਹੁਣ ਵੀ ਆਉਣਗੇ ਚੱਲ ਕੇ,
ਬਹੁਰ ਨਾ ਮੇਰੀ ਪੂਜਾ ਜਾਏ,
ਇੱਕ ਵਾਰੀ ਮੇਰੀ ਏਦਾਂ ਪੂਜਾ ਹੁਣ ਹੋਣ ਲੱਗ ਪਈ, ਮੁੜ ਕੇ ਫਿਰ ਮੇਰੀ ਪੂਜਾ ਨੀ ਜਾਂਦੀ, ਫਿਰ ਮੇਰਾ ਮਾਣ ਮੇਰਾ ਸਨਮਾਨ ਇਹ ਸੰਗਤ ਵਿੱਚ ਬਣਿਆ ਰਹੇਗਾ।
ਚਾਹੋਂ ਦਿਸ਼ ਕੇ ਸਿੱਖ ਪਿੱਖ ਸਮੁਦਾਏ,
ਚਾਰਾਂ ਦਿਸ਼ਾਵਾਂ ਦੇ ਜਿਹੜੇ ਸਿੱਖ ਨੇ ਉਹ ਆ ਕੇ ਵੇਖਣਗੇ ਮੈਨੂੰ, ਹੁਣ ਇਸ ਵੇਲੇ ਸੰਗਤ ਬਹੁਤ ਆਈ ਹੋਈ ਹੈ, ਸਭ ਵਿੱਚ ਮੇਰਾ ਮਾਣ ਸਨਮਾਨ ਪ੍ਰਗਟ ਹੋਵੇਗਾ। ਇਹ ਨਹੀਂ ਸੀ ਪਤਾ ਵੀ ਮਾਣ ਸਨਮਾਨ ਦੀ ਬਜਾਏ ਕੁਝ ਹੋਰ ਹੀ ਪ੍ਰਗਟ ਹੋਣ ਵਾਲਾ, ਕਹਿੰਦਾ ਮੇਰਾ ਮਾਣ ਸਨਮਾਨ ਹੁਣ ਸਾਰੇ ਪਾਸੇ ਪ੍ਰਗਟ ਹੋ ਜਾਣਾ।
ਇਸ ਤੇ ਆਦਿ ਕਰੀਦਾ ਵਿਚਾਰਤ,
ਇਦਾਂ ਦੀਆਂ ਬਹੁਤ ਗੱਲਾਂ ਧੀਰ ਮੱਲ ਆਪਣੇ ਹਿਰਦੇ ਹੀ ਹਿਰਦੇ ਚ ਵਿਚਾਰਦਾ ਹੈ।
ਅਨਿਕ ਬਿਧਨ ਕੇ ਦੰਭ ਪਸਾਰਤ,
ਬੜੇ ਪਖੰਡ ਕਰਦਾ, ਕਦੇ ਅੱਖਾਂ ਟੇਢੀਆਂ ਜੀਆਂ ਕਰਕੇ ਉੱਪਰ ਨੂੰ ਚਾੜਦਾ ਚਿੰਮੀਆਂ ਜੀਆਂ, ਕਦੇ ਟੇਢਾ ਜਾ ਹੋ ਕੇ ਬਹਿੰਦਾ, ਕਦੇ ਸਿੱਧਾ ਜਾ ਹੋ ਕੇ ਬਹਿੰਦਾ, ਜਿਵੇਂ ਵਿਖਾਵਾ ਕਰੀਦਾ ਜਿਵੇਂ ਬਗਲਾ ਕੋਈ ਬੈਠਾ ਹੁੰਦਾ ਸਮਾਧੀ ਜੀ ਲਾ ਕੇ, ਏਦਾਂ ਬੜਾ ਪਖੰਡ ਜਿਹਾ ਕਰਦਾ ਹੈ।
ਇਤਨੇ ਮਹਿ ਸਤਿਗੁਰ ਕੇ ਦਾਸ,
ਜਦੋਂ ਇਹ ਬਹਿ ਗਿਆ ਨਾ ਪੂਰਾ ਮੌਕਾ ਜਿਹਾ ਬਣਾ ਕੇ, ਇਹਨੇ ਨੂੰ ਸਤਿਗੁਰੂ ਸੱਚੀ ਪਾਤਸ਼ਾਹ ਦੇ ਸੇਵਾਦਾਰ ਜਿਨ੍ਹਾਂ ਨੇ ਬਾਦਸ਼ਾਹ ਦੇ ਸਿਪਾਹੀਆਂ ਨੂੰ ਰਣ ਭੂਮੀ ਚ ਮਿੱਟੀ ਚ ਗਰਕ ਕਰ ਦਿੱਤਾ ਸੀ, ਉਹਨਾਂ ਦੇ ਸਾਹਮਣੇ ਧੀਰ ਮੱਲ ਤੇ ਉਹਦੇ ਚੇਲੇ ਚਾਟੜੇ ਕੀ ਸੀ, ਜਿਨ੍ਹਾਂ ਨੇ ਇੱਕ ਦਬਕਾ ਨਹੀਂ ਸੀ ਝੱਲਣਾ ਭੱਜ ਜਾਣਾ ਸੀ ਛੱਡ ਕੇ, ਉਹ ਕੀ ਸੀ ਭਲਾ, ਉਹ ਸਿੱਖ ਬੜੇ ਦਲੇਰ ਬੜੇ ਯੋਧੇ ਸਤਿਗੁਰਾਂ ਦੇ, ਉਹ ਆ ਗਏ
ਬੈਠੇ ਉਹ ਸੁਣ ਪਹੁੰਚੇ ਤਿਸ ਪਾਸ,
ਜਦੋਂ ਉਹਨਾਂ ਨੇ ਸੁਣ ਲਿਆ ਵੀ ਧੀਰ ਮੱਲ ਬਹਿ ਗਿਆ, ਸਿੱਖਾਂ ਆਖਿਆ ਬਸ ਹੋ ਗਿਆ ਮੌਕਾ, ਕਿ ਜੇ ਹੁਣ ਬਹਿ ਗਿਆ ਉਹਨੇ ਹੁਣ ਮੌਕੇ ਤੇ ਉਸੇ ਤਰ੍ਹਾਂ ਹੀ ਜਾ ਕੇ ਫੜਾਂਗੇ।
ਸੰਗ ਮਸੰਦ ਅਪਰ ਨਰ ਜੇਈ,
ਕੁਝ ਗੁਰੂ ਘਰ ਦੇ ਪੁਰਾਤਨ ਮਸੰਦ ਤੇ ਸਿੱਖਾਂ ਨੂੰ ਨਾਲ ਲੈ ਲਿਆ ਯੋਧਿਆਂ ਨੇ,
ਤਈ ਗਾਰ ਅਰ ਮਾਰੇ ਤੇਈ,
ਆਏ ਆਉਂਦਿਆਂ ਹੀ ਧੀਰ ਮੱਲ ਦੇ ਕੋਲ ਜਦੋਂ ਪਹੁੰਚੇ, ਧੀਰ ਮੱਲ ਨੂੰ ਨੀ ਉਹਨਾਂ ਕੁਝ ਆਖਿਆ, ਜਿਹੜੇ ਧੀਰ ਮੱਲ ਦੇ ਮਸੰਦ ਸੀ ਤੇ ਉਹਦੇ ਨੌਕਰ ਚਾਕਰ ਨੀ ਸੀ ਜਿਹੜੇ ਖੜੇ, ਜਿਹੜੇ ਕਹਿੰਦੇ ਸੀ ਬਾਬਾ ਜੀ ਬੜੇ ਅੰਤਰਜਾਮੀ ਨੇ, ਜਾ ਕੇ ਜਦੋਂ ਮਹਾਰਾਜ ਜੀ ਦੇ ਯੋਧਿਆਂ ਨੇ ਥੋੜਾ ਜਿਹਾ ਹੱਥ ਜੇ ਵਿਖਾਏ, ਆਲੇ ਕੁਝ ਕੀਤਾ ਨੀ ਗਾ, ਬਸ ਆਏ ਹੀ ਨੇ, ਧੀਰ ਮੱਲ ਆਲੇ ਉੱਥੇ ਹੀ ਬੈਠਾ, ਉਹਦੇ ਚੇਲੇ ਪਹਿਲਾਂ ਹੀ ਕਚਹਿਰੀ ਛੱਡ ਕੇ ਭੱਜ ਕੇ ਉਹ ਤੁਰਦੇ ਬਣੇ, ਜਿਹੜੇ ਕਹਿੰਦੇ ਸੀ ਨਾ ਧੀਰ ਮੱਲ ਜਿੱਥੇ ਮਰੇਗਾ ਤੇਰੇ ਤੋਂ ਪਹਿਲਾਂ ਅਸੀਂ ਮਰਾਂਗੇ ਜੇ ਤੈਨੂੰ ਕੋਈ ਮਾਰਨ ਆਊਗਾ, ਉਹ ਪਹਿਲਾਂ ਧੀਰ ਮੱਲ ਨੂੰ ਛੱਡ ਕੇ ਚਲੇ ਗਏ। ਧੀਰ ਮੱਲ ਵੇਖੇ ਉਹ ਜਿਹੜੇ ਚੌਰ ਕਰਨ ਵਾਲੇ ਉਹ ਵੀ ਚੌਰ ਉੱਥੇ ਹੀ ਧਰ ਕੇ, ਉਹ ਕਹਿੰਦਾ ਤੁਸੀਂ ਕਿੱਥੇ ਚੱਲੇ ਹੋ, ਕਹਿੰਦੇ ਬਾਬਾ ਜੀ ਜੇ ਜਿਉਂਦੇ ਰਹੇ ਤੇ ਕਰਤਾਰਪੁਰ ਸਾਹਿਬ ਮਿਲਾਂਗੇ, ਨਹੀਂ ਤਾਂ ਸਾਡੀ ਇੰਨੀ ਕੀ ਸੇਵਾ ਪ੍ਰਵਾਨ ਕਰ ਲਿਓ, ਉਹ ਵਿਦਾ ਹੋ ਕੇ ਭੱਜਣ ਲੱਗੇ। ਏਦਾਂ ਦਾ ਵਰਤਾਰਾ ਵਰਤਿਆ,
ਕੇਤਿਕ ਕੀ ਪਗੀਆ ਗਿਰ ਪਰੀ,
ਹੁਣ ਭੱਜਦਿਆਂ ਦੀਆਂ ਕਈਆਂ ਦੀਆਂ ਪੱਗਾਂ ਢਿੱਲੀਆਂ ਢਿੱਲੀਆਂ, ਮਸੰਦਾਂ ਮੋਟਿਆਂ ਨੇ ਬੰਨੀਆਂ ਹੋਈਆਂ, ਢਿੱਡ ਬਹੁਤ ਮੋਟੇ ਮੋਟੇ ਕੱਢੇ ਹੋਏ ਮਸੰਦਾਂ ਦੇ, ਉਹਨਾਂ ਦੇ ਸਿਰਾਂ ਤੋਂ ਪੱਗਾਂ ਜਿਹੜੀਆਂ ਉਹ ਜ਼ਮੀਨ ਤੇ ਡਿੱਗਣ ਲੱਗੀਆਂ।
ਕਿਤਕ ਪਲਾਏ ਗਏ ਤਿਸ ਘੜੀ,
ਉਸੇ ਘੜੀ ਉਥੋਂ ਭੱਜਣ ਲੱਗੇ, ਨੱਠਣ ਲੱਗੇ। ਪਤਾ ਸੀ ਵੀ ਹੁਣ ਪੰਜਵੇਂ ਵੇਦ ਦੇ ਦਰਸ਼ਨ ਕਰਨੇ ਪੈਣੇ ਹਨ।
ਛੀਨ ਝਮਰ ਸੋ ਦਿਓ ਬਗਾਏ,
ਉਹ ਜਿਹੜੇ ਚੌਰ ਬਰਦਾਰ ਸੀ ਉਹਦੇ ਚੌਰ ਜੇ ਖੋਹ ਕੇ ਨਾ ਸੇਵਾਦਾਰਾਂ ਨੇ ਪਾਸੇ ਸੁੱਟੇ। ਕਹਿੰਦੇ ਮਲੇਛ ਦੇ ਸਿਰ ਤੇ ਜਿਹੜੇ ਚੌਰ ਝੁੱਲਦੇ ਆ ਵੀ ਅਪਵਿੱਤਰ ਨੇ। ਜਿਹੜਾ ਕਿਸੇ ਮਲੇਛ ਦੇ ਸਿਰ ਤੇ ਚਵਰ ਝੁੱਲੇ ਉਹ ਅਪਵਿੱਤਰ ਹੀ ਹੁੰਦਾ। ਜਿਹੜਾ ਚਵਰ ਸਾਹਿਬ ਦੇ ਸੀਸ ਤੇ ਝੁੱਲਦਾ ਗੁਰਸਿੱਖ ਉਹਨੂੰ ਅਦਬ ਨਾਲ ਨਮਸਕਾਰ ਕਰਦੇ ਕਿ ਪਵਿੱਤਰ ਹੈ, ਪਾਤਸ਼ਾਹ ਦੇ ਸੀਸ ਤੇ ਝੁੱਲਿਆ। ਤੇ ਜਿਹੜਾ ਇਹੋ ਜੇ ਕੂੜਿਆਂ ਦੇ ਸਿਰਾਂ ਦੇ ਉੱਤੇ ਝੂਲੇ ਉਹ ਚਵਰ ਪ੍ਰਵਾਨ ਥੋੜੀ ਵਗਾ ਕੇ ਪਰੇ ਮਾਰੇ ਚੁੱਕ ਕੇ
ਦੂਰ ਕਰਿਓ ਉਪਧਾਨ ਉਠਾਏ।
ਮਲ ਦੇ ਪਿੱਛੇ ਸਰਾਣਾ ਜਾ ਪਿਆ, ਚੁੱਕ ਕੇ ਉਹਨਾਂ ਨੇ ਵਗਾ ਕੇ ਪਾੜ ਪੂੜ ਕੇ ਪਰੇ ਸੁੱਟਿਆ। ਕਹਿੰਦੇ ਧੀਰ ਮਲ ਜੀ, ਤੁਰਦੇ ਹੋ ਕਿ ਸਰਾਣੇ ਵਾਲੇ ਹਾਲਾਤ ਹੋਣਗੇ, ਨਹੀਂ ਤਾਂ ਜੋ ਇਹ ਸਰਾਣੇ ਦੀ ਦਸ਼ਾ। ਇਸ ਕਰਕੇ ਬਾਬਾ ਜੀ ਪਤਰਾ ਬਾਚ ਜੋ ਬਹਿ ਬਹਿ ਕੇ ਨਿਕਲ ਜਾਓ ਇੱਥੋਂ, ਨਹੀਂ ਤਾਂ ਤੁਹਾਡੇ ਵਾਸਤੇ ਵੀ ਸਖਤ ਹੁਕਮ ਹੈ ਗੁਰਦੇਵ ਦਾ। ਹਾਂਜੀ,
ਤਰਜ ਤਰਜ ਬਹੁ ਬਰਜਨ ਕਰੇ,
ਚੰਗੀ ਤਰ੍ਹਾਂ ਤਰਜ ਧੀਰ ਮਲ, ਥੋੜਾ ਬਹੁਤ ਅੱਖਾਂ ਜੀਆਂ ਉਹਨੇ ਵੀ ਕੱਢੀਆਂ ਅੱਗੋਂ ਹੰਕਾਰਿਆ ਹੋਇਆ। ਪਰ ਮਹਾਰਾਜ ਜੀ ਦੇ ਯੋਧਿਆਂ ਅੱਗੇ ਕੀ ਪੇਸ਼ ਜਾਣੀ ਸੀ ਉਹਦੀ, ਉਹਨੂੰ ਪਤਾ ਸੀ ਵੀ ਹੁਣ ਜੇ ਮੈਂ ਥੋੜਾ ਬਹੁਤ ਚਲਾਕ ਬੜਾ ਸੀ ਨਾ ਧੀਰ ਮਲ, ਮੌਕਾ ਉਹਨੇ ਵਿਚਾਰਿਆ ਵੀ ਜੇ ਹੁਣ ਬੋਲਿਆ ਤੇ ਸੇਵਾ ਹੋ ਜਾਣੀ ਹੈ, ਇਸ ਕਰਕੇ ਇੱਥੋਂ ਜਾਣਾ ਹੀ ਭਲਾ।
ਮਰਾ ਕਿਤਿਕ ਜਨ ਕੇ ਕਰ ਧਰੇ,
ਹਾਂਜੀ
ਮਰਾ ਕਿਤਿਕ ਜਨ ਕੇ ਕਰ ਧਰੇ।
ਕਹਿੰਦੇ ਉਸੇ ਵੇਲੇ ਇਹਨੇ ਚੇਲੇ ਚਾਟੜਿਆਂ ਨੂੰ ਕਿਹਾ ਵੀ ਨਿਕਲੋ ਇੱਥੋਂ,
ਸਤਿਗੁਰ ਅਛਤ ਆਪ ਬਨ ਬੈਠੇ।
ਕਹਿਣ ਲੱਗੇ ਉਹ ਸਿੱਖ, ਕਹਿੰਦੇ ਗੁਰਦੇਵ ਦੇ ਹੁੰਦਿਆਂ ਤੂੰ ਕਿਵੇਂ ਬਹਿ ਗਿਆ ਉਹ ਗੱਦੀ ਲਾ ਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁੰਦਿਆਂ ਤੂੰ ਕਿਵੇਂ ਗੱਦੀ ਲਾ ਕੇ ਬਹਿ ਗਿਆ, 78 ਚ ਨਿਰੰਕਾਰੀ ਗੱਦੀ ਲਾ ਕੇ ਬੈਠਾ, 13 ਸਿੰਘ ਜਾ ਪਹੁੰਚੇ ਭਾਵੇਂ ਸ਼ਹਾਦਤ ਦਾ ਜਾਮ ਪੀਣਾ ਪੈ ਗਿਆ। ਸਤਿਗੁਰਾਂ ਦੇ ਹੁੰਦਿਆਂ ਤੂੰ ਕਿਵੇਂ ਗੱਦੀ ਲਾ ਕੇ ਬਹਿ ਸਕਦਾ, ਗੁਰਦੇਵ ਹਾਜ਼ਰ ਨੇ ਫਿਰ ਉਹਨਾਂ ਵੱਲੋਂ ਕੋਈ ਫੈਸਲਾ ਨਹੀਂ ਹੈ। ਕਹਿੰਦੇ ਇਸ ਕਰਕੇ ਸਾਡੇ ਹੌਸਲਿਆਂ ਨੂੰ ਸਾਡੇ ਵੀਰ ਰਸ ਨੂੰ ਤੂੰ ਹੁਣ ਪਰਖ ਨਾ, ਅਸੀਂ ਹੁਣ ਗੁਰਦੇਵ ਦੇ ਭੈ ਕਰਕੇ ਬੱਧੇ ਹੋਏ ਬੈਠੇ ਆ, ਨਹੀਂ ਤਾਂ ਧੀਰ ਮਲ ਤੇਰੇ ਨਾਲ ਪੇਸ਼ ਕਿਸੇ ਹੋਰ ਤਰੀਕੇ ਨਾਲ ਆਉਂਦੇ। ਹਾਂਜੀ,
ਠੱਗੋ ਸਿੱਖ ਹਿਤ ਦਰਬ ਇਕੱਠੇ,
ਪੈਸਾ ਇਕੱਠਾ ਕਰਨ ਲਈ ਸਿੱਖਾਂ ਨੂੰ ਠੱਗਣ ਲਈ ਬੈਠਾ ਤੂੰ, ਇਹ ਠੱਗ ਦੀ ਦੁਕਾਨ ਖੋਲ ਕੇ ਬੈਠਾ ਹੈ।
ਬਾਹਰ ਜੇ ਬੈਠੋ ਕਰੋ ਪਖੰਡ,
ਜੇ ਦੁਬਾਰਾ ਇੱਥੇ ਬੈਠਾ ਤੂੰ ਦਿਸ ਗਿਆ, ਦੁਬਾਰਾ ਏਦਾਂ ਦਾ ਇੱਥੇ ਪਖੰਡ ਕੀਤਾ,
ਮੁਸ਼ਕੈ ਬਾਂਧ ਦੇਹੇ ਬਹੁ ਦੰਡ,
ਤੇਰੀਆਂ ਮੁਸ਼ਕਾਂ ਬੰਨ ਕੇ ਉਹ ਸਜ਼ਾ ਤੈਨੂੰ ਧੀਰ ਮਲ ਦੇਵਾਂਗੇ ਕਿ ਤੇਰੀਆਂ ਅੱਗੇ ਪੀੜੀਆਂ ਵਿੱਚ ਵੀ ਕਦੇ ਕਿਸੇ ਨੇ ਗੱਦੀ ਲਾ ਕੇ ਨਹੀਂ ਬਹਿਣਾ। ਹਾਂਜੀ,
ਹੁਕਮ ਗੁਰੂ ਕੋ ਮਿਟ ਹੈ ਨਾਹੀ,
ਗੁਰਦੇਵ ਦਾ ਹੁਕਮ ਹੈ ਉਹ ਕਦੇ ਮਿਟ ਨਹੀਂ ਸਕਦਾ, ਜੋ ਆਗਿਆ ਜੋ ਹੁਕਮ ਗੁਰਦੇਵ ਨੇ ਕਰ ਦਿੱਤਾ ਉਹ ਸਾਡੇ ਲਈ ਇਤੀ ਹੈ, ਵਾਸਤਵਿਕ ਹੈ।
ਸੰਕਟ ਸਹਿ ਕੈਦ ਕੇ ਮਾਹੀ,
ਜੇ ਤੂੰ ਦੁਬਾਰਾ ਏਦਾਂ ਬਾਦ ਨਾ ਆਇਆ ਤੇ ਫਿਰ ਕੈਦ ਚ ਰੁਲੇਗਾ, ਸੰਕਟ ਸਹੇਗਾ, ਭਿਆਨਕ ਤਾੜਨਾ ਤੈਨੂੰ ਸਹਿਣੀ ਪਵੇਗੀ।
ਇਤਿਆਦਿਕ ਬਹੁ ਕਰੇ ਅਪਮਾਨਾ,
ਏਦਾਂ ਧੀਰ ਮਲ ਨੂੰ ਚੰਗੀ ਤਰ੍ਹਾਂ ਬਾਹ ਤੋਂ ਫੜ ਕੇ ਕਹਿੰਦੇ ਚੱਲ ਤੁਰਦਾ ਬਣ। ਉਹ ਕਹੇ ਜੀ ਮੈਂ ਇਸ ਮਾਨ, ਕਹਿੰਦੇ ਤੇਰਾ ਥੋੜੀ ਹੈ, ਤੇਰਾ ਤੇਰਾ ਸਰੀਰ ਹੈ, ਜੇ ਵੀ ਤੂੰ ਇੱਥੋਂ ਸਾਬਤ ਸੂਰਤ ਜਾ ਲੈ ਜੇ ਤੇ ਚੰਗੀ ਗੱਲ ਹੈ, ਨਹੀਂ ਤਾਂ ਇਹ ਵੀ ਖਿਲਰ ਖੁਲਰ ਜਾਣਾ, ਜਾ ਨਿਕਲ ਜਾ ਇੱਥੋਂ, ਜੇ ਦੁਬਾਰਾ ਸਾਨੂੰ ਇੱਥੇ ਨਜ਼ਰ ਆਇਆ ਇੱਥੇ ਦੁਬਾਰਾ ਏਦਾਂ ਦਾ ਪਖੰਡ ਕੀਤਾ ਤੇ ਬੜੀ ਭਿਆਨਕ ਸਜ਼ਾ ਮਿਲੇਗੀ।
ਧੀਰ ਮਲ ਸੋ ਬਹੁਰ ਬਖਾਨਾ,
ਧੀਰ ਮਲ ਨੂੰ ਨਾਲ ਦੇ ਸਿੱਖ ਬਾਰ ਬਾਰ ਕਹਿੰਦੇ ਹਨ,
ਜੇ ਨਿਜ ਭਲਾ ਚਾਹੋ ਚੜ ਜਾਵੋ,
ਜੇ ਤੂੰ ਭਲਾ ਚਾਹੁੰਦਾ ਆਪਣਾ ਤੇ ਚੜ ਜਾ ਇੱਥੋਂ, ਹੁਣ ਦਿਸੀ ਨਾ ਦੁਬਾਰਾ ਨਜ਼ਰ ਨਾ ਹੀ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ,
ਨਾ ਤੇ ਅਪਮਾਨ ਕਸ਼ਟ ਕੋ ਪਾਵੋ,
ਨਹੀਂ ਤਾਂ ਕਸ਼ਟ ਪਾਣਾ ਪਵੇਗਾ, ਅਪਮਾਨ ਤਾਂ ਤੇਰਾ ਹੋ ਹੀ ਰਿਹਾ, ਫਿਰ ਮੁੜ ਕੇ ਤਾੜਨਾ ਵੀ ਹੋਵੇਗੀ, ਮਾਰ ਵੀ ਪਵੇਗੀ।
ਹੁਕਮ ਗੁਰੂ ਕੋ ਥਿਰ ਨਹਿ ਰਹੀ ਹੈ,
ਕਿ ਗੁਰੂਦੇਵ ਦਾ ਹੁਕਮ ਹੈ ਕਿ ਤੂੰ ਇੱਥੇ ਟਿਕਣਾ ਨਹੀਂ ਚਾਹੀਦਾ। ਛੇਵੇਂ ਪਾਤਸ਼ਾਹ ਨੇ ਆਗਿਆ ਕੀਤੀ ਵੀ ਧੀਰ ਮਲ ਨੂੰ ਕੋ ਵੀ ਇੱਥੋਂ ਪੜਾ ਕਰ ਜਾਏ, ਇੱਥੋਂ ਨਿਕਲ ਜਾਏ, ਤੇ ਉਹਨਾਂ ਦਾ ਹੁਕਮ ਹੈ, ਉਹ ਹੁਕਮ ਮੰਨ ਕੇ ਇੱਥੋਂ ਚਲਾ ਜਾ, ਉਹਦੇ ਚ ਤੇਰਾ ਭਲਾ ਹੈ, ਨਾ ਗਿਆ ਤੇ ਹਾਲੇ ਤੱਕ ਤੂੰ ਬਚਿਆ ਹੋਇਆ ਮਾਰ ਤੋਂ, ਤੇਰੇ ਚੇਲਿਆਂ ਨੂੰ ਦੋਹਾਂ ਚਾਰਾਂ ਨੂੰ ਪਈ ਆ ਉਹ ਵੀ ਛੱਡ ਦਿੱਤੇ ਹੈ, ਨਹੀਂ ਤਾਂ ਫਿਰ ਤੈਨੂੰ ਵੀ ਇਹੀ ਸਜ਼ਾ ਮਿਲੇਗੀ। ਗੁਰਦੇਵ ਦੀ ਆਗਿਆ ਹੈ ਕਿ ਤੂੰ ਕੀਰਤਪੁਰ ਸਾਹਿਬ ਨਹੀਂ ਰਹਿਣਾ।
ਅਬ ਹੀ ਉਠ ਮਾਰਗ ਕੋ ਲਹੀ ਹੈ,
ਹੁਣੇ ਧੀਰ ਮਲ ਉਠ, ਹੁਣੇ ਹੀ ਇਸੇ ਵਕਤ, ਕੱਲ ਤੱਕ ਦੀ ਉਡੀਕ ਨਹੀਂ ਗੀ, ਹੁਣੇ ਹੀ ਇਸੇ ਵਕਤ ਭਾਵੇਂ ਸ਼ਾਮ ਪਈ ਹੋਈ ਹੈ ਹੁਣੇ ਹੀ ਇੱਥੋਂ ਨਿਕਲਦਾ ਬਣ।
ਏਦਾਂ ਸਿੱਖਾਂ ਨੇ ਤਾੜਨਾ ਕਰ ਦਿੱਤੀ ਧੀਰ ਮੱਲ ਨੂੰ ਤੇ ਧੀਰ ਮੱਲ ਗੁਰੂ ਘਰੋਂ ਏਦਾਂ ਆਪਣਾ ਅਪਮਾਨ ਕਰਵਾ ਕੇ ਵਾਪਸ ਮੁੜਿਆ ਕਿਉਂਕਿ ਜਿਹੜੇ ਅਹੰਕਾਰੀ ਤੇ ਮਾਨੀ ਨੇ ਉਹਨਾਂ ਨੂੰ ਗੁਰੂ ਘਰੋਂ ਸਤਿਕਾਰ ਨਹੀਂ ਤ੍ਰਿਸਕਾਰ ਮਿਲਦਾ ਹੈ ਤੇ ਜਿਹੜੇ ਨਿਮਾਣੇ ਤੇ ਨਿਤਾਣੇ ਹੋ ਕੇ ਗੁਰੂ ਕੀ ਸ਼ਰਣ ਵਿੱਚ ਆਉਂਦੇ ਨੇ ਉਹਨਾਂ ਨੂੰ ਮੇਰੇ ਸਾਹਿਬ ਜੀ ਮਾਣ ਦਿੰਦੇ ਨੇ ਵਡਿਆਈ ਬਖਸ਼ਦੇ ਨੇ ਇਹੀ ਮੇਰੇ ਸਤਿਗੁਰਾਂ ਦਾ ਬਿਰਧ ਹੈ।